చెప్పే పద్దన నాం సిక్న కర మూవి బందన రోదన ధర బురే కర్మ తే ఆప బచాయే ਸਭ ਕੁਟੰਬ ਸ਼ੁਭ ਮਾਰਗ ਪਾਏ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੁ ਗਰੀਬ ਨਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾਂ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਨੌਵੇਂ ਪਾਤਸ਼ਾਹ ਤਿਲਕ ਤੇ ਜੰਝੂ ਦੇ ਰਾਖੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਨਿਤਾ ਪ੍ਰਤੀ ਜੁੜ ਕੇ ਕਲਗੀਧਰ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਜੋ ਪੰਥ ਦੇ ਮਹਾਨ ਵਿਦਵਾਨ ਕਵੀ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਲਿਖਿਆ। ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਿਸੰਬਰ ਦਾਸ ਦੇ ਪੁੱਤਰ ਹਰਗੋਪਾਲ ਨੂੰ ਆਪਣਾ ਚਰਣਾਂ ਦਾ ਸੇਵਕ ਬਣਾਇਆ, ਸਿੱਖ ਬਣਾਇਆ ਹੈ, ਸਿੱਖੀ ਦਾ ਦਾਨ ਬਖਸ਼ਿਆ ਹੈ। ਔਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਕੀ ਦੀਆਂ ਜੋ ਰਹਿੰਦੀਆਂ 26 ਅਰਦਾਸਾਂ ਹਨ ਉਹ ਆਪਣੇ ਸਿੱਖਾਂ ਨੂੰ ਦੱਸੀਆਂ ਹਨ। 5 ਅਰਦਾਸਾਂ ਸਤਿਗੁਰਾਂ ਨੇ ਯੋਗ ਦੀਆਂ ਦੱਸੀਆਂ ਨੇ ਕਿ ਜਿਸ ਵੇਲੇ ਪਰਮੇਸ਼ਰ ਦੀ ਆਰਾਧਨਾ ਕਰਨੀ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਆਪਣੇ ਸਰੀਰ ਦੀ ਅਪਾਨ ਵਾਯੂ ਦੁਆਰਾ ਪਰਮੇਸ਼ਰ ਦਾ ਜਦੋਂ ਚਿੰਤਨ ਕਰਨਾ ਹੈ ਉਸ ਵਕਤ ਵੀ ਅਰਦਾਸ ਕਰਨੀ ਹੈ, ਔਰ ਜਦੋਂ ਗੂੜ ਗਿਆਨ ਤੱਕ ਪਹੁੰਚਣਾ ਉੱਥੇ ਵੀ ਅਰਦਾਸ ਕਰਨੀ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 26 ਅਰਦਾਸਾਂ ਹੋਰ ਗੁਰਸਿੱਖਾਂ ਨੂੰ ਦੱਸੀਆਂ ਨੇ ਔਰ ਬਚਨ ਕੀਤਾ ਕਿ ਜਿਹੜਾ ਗੁਰਸਿੱਖ ਇਹ ਅਰਦਾਸਾਂ ਕਰਦਾ ਉਹਨਾਂ ਦੇ ਸਾਰੇ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ ਔਰ ਉਹ ਸਿੱਖ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਜਿੱਥੇ ਭਾਈ ਤੁਸੀਂ ਗੁਰੂ ਚਰਣਾਂ ਵਿੱਚ ਇਹ ਅਰਦਾਸ ਬੇਨਤੀ ਕਰਨੀ ਹੈ ਉੱਥੇ ਸਤਿਗੁਰਾਂ ਦੇ ਵਾਸਤੇ ਗੁਰੂ ਚਰਣਾਂ ਵਿੱਚ ਦਸਵੰਧ ਵੀ ਭੇਟ ਕਰਨਾ, ਆਪਣੇ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਕੀਤੀ ਹੋਈ ਕਮਾਈ ਦਾ ਦਸਵਾਂ ਹਿੱਸਾ ਗੁਰੂ ਚਰਣਾਂ 'ਚ ਭੇਟ ਕਰਨਾ ਹੈ, ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਔਰ ਸੱਚੇ ਨਾਮ ਦਾ ਜਾਪ ਜਪਣਾ, ਦਾਨ ਕਰਨ ਦੀ ਵੀ ਬਿਰਤੀ ਰੱਖਣੀ ਹੈ, ਪਰ ਨਾਰੀ ਦੀ ਰੱਤ ਨਹੀਂ ਕਰਨੀ, ਪਰ ਧਨ ਦੀ ਰੱਤ ਨਹੀਂ ਕਰਨੀ, ਔਰ ਗੁਰੂ ਚਰਨਾਂ ਦੇ ਉੱਤੇ ਨਿਸ਼ਚਾ ਰੱਖ ਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਔਰ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਪੜ੍ਹਨੀ ਹੈ। ਗੁਰਬਾਣੀ ਦੇ ਜਾਪ ਦੇ ਨਾਲ ਤੁਹਾਡਾ ਜਨਮ ਤੇ ਮਰਨ ਕੱਟਿਆ ਜਾਏਗਾ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੋਰ ਵੀ ਪਵਿੱਤਰ ਪਾਵਨ ਉਪਦੇਸ਼ ਆਪਣੇ ਸਿੱਖਾਂ ਨੂੰ ਦੱਸ ਰਹੇ ਨੇ, ਰਹਿਤ ਦੱਸ ਰਹੇ ਨੇ, ਰਹਿਣੀ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦੀ ਗੁਰਸਿੱਖ ਦੀ ਰਹਿਣੀ ਹੋਵੇ, ਰਹਿਤ ਵੀ ਕਿਸ ਤਰ੍ਹਾਂ ਦੀ ਹੋਵੇ, ਔਰ ਸਤਿਗੁਰੂ ਜੀ ਦੱਸ ਰਹੇ ਨੇ ਕਿਹਨਾਂ ਚੀਜ਼ਾਂ ਦੇ ਪ੍ਰਤਿਆਗੀ ਹੋਣਾ, ਔਰ ਜਿਹੜੇ ਵਰਜਿਤ ਕਰਮ ਨੇ ਉਹਨਾਂ ਵਰਜਿਤ ਕਰਮਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਗੁਰਸਿੱਖ ਵਾਸਤੇ ਕਰਮ ਵਰਜਿਤ ਨੇ, ਇਹ ਕਰਮ ਨਹੀਂ ਕਰਨੇ, ਔਰ ਵਿਹਤ ਕਰਮ ਅਵਿਹਤ ਕਰਮ ਇੱਦਾਂ ਮਹਾਂਪੁਰਖਾਂ ਵਿਦਵਾਨਾਂ ਦੇ ਬਚਨ ਹਨ, ਵਿਹਤ ਕਰਮ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਵਾਸਤੇ ਗੁਰੂ ਨੇ ਆਗਿਆ ਕੀਤੀ ਹੈ ਕਰਨੇ ਹਨ। ਅਵਿਹਤ ਕਰਮ ਜਿਨ੍ਹਾਂ ਬਾਰੇ ਗੁਰੂ ਪੀਰ ਦੀ ਆਗਿਆ ਨਹੀਂ ਪਰ ਫਿਰ ਵੀ ਜੀਵ ਕਰ ਰਿਹਾ ਹੈ। ਇੱਕ ਨਿਸ਼ਿਧ ਕਰਮ ਹੁੰਦੇ ਨੇ ਜਿਨ੍ਹਾਂ ਵਾਸਤੇ ਗੁਰੂ ਦੀ ਆਗਿਆ ਹੈ ਕਿ ਕਰਨੇ ਹੀ ਨਹੀਂ ਹਨ। ਉਹ ਨਿਸ਼ਿਧ ਕਰਮਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿਆਗ ਕਰਨ ਵਾਸਤੇ ਕਹਿ ਰਹੇ ਨੇ। ਆਓ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦਿਆਂ, ਦਸਮੇਸ਼ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਭਗਨ ਨਾਮ ਸਿੱਖ ਨ ਕਰੈ।
ਮਹਾਰਾਜ ਜੀ ਕਹਿੰਦੇ ਜੇ ਸਿੱਖ ਦਾ ਨਾਮ ਸਿੱਖ ਹੈ ਕਿ ਉਹ ਸਿੱਖ ਹੈ, ਉਹ ਕਦੇ ਭੱਦਣ ਨਾ ਕਰੇ। ਭੱਦਣ ਤੋਂ ਭਾਵ ਇਹ ਵੀ ਹੈ ਕਿ ਕੇਸ ਨਾ ਕਟਾਵੇ। ਜਿਹੜਾ ਸਿੱਖ ਹੈ, ਜਿਹਦਾ ਨਾਮ ਸਿੱਖ ਹੈ ਨਾ, ਕਿਹਾ ਜਾਂਦਾ ਵੀ ਇਹ ਸਿੱਖ ਦਾ ਲੜਕਾ ਹੈ, ਸਿੱਖ ਦਾ ਬੱਚਾ ਹੈ, ਸਿੱਖ ਦਾ ਪੁੱਤਰ ਹੈ, ਸਿੱਖ ਹੈ। ਜਿਹਦਾ ਨਾਮ ਸਿੱਖ ਹੈ, ਮਹਾਰਾਜ ਜੀ ਕਹਿੰਦੇ ਉਹ ਕਦੇ ਭੱਦਣ ਨਾ ਕਰੇ, ਉਹ ਕਦੇ ਵੀ ਕੇਸ ਨਾ ਕਟਾਵੇ, ਕੇਸਾਂ ਤੋਂ ਕਦੇ ਪਤਿਤ ਨਾ ਹੋਵੇ। ਗੁਰੂ ਸਾਹਿਬ ਜੀ ਨੇ ਤਾਂ ਖਾਸ ਕਰਕੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਜਿਹਨੇ ਵੀ ਸਾਡੇ ਦਰਸ਼ਨਾਂ ਨੂੰ ਆਉਣਾ ਹੈ, ਕੇਸ ਤੇ ਸ਼ਸਤਰ ਧਾਰਨ ਕਰਕੇ ਆਉਣਾ। ਬਿਨਾਂ ਕੇਸਾਂ ਤੋਂ ਔਰ ਬਿਨਾਂ ਸ਼ਸਤਰਾਂ ਤੋਂ ਆ ਕੇ ਸਾਨੂੰ ਦਰਸ਼ਨ ਨਹੀਂ ਦੇਣੇ, ਨਾ ਹੀ ਅਸੀਂ ਦਰਸ਼ਨ ਕਰਨੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਖਾਸ ਕਰਕੇ ਹੁਕਮ ਹੈ ਆਪਣੇ ਸਿੱਖਾਂ ਵਾਸਤੇ ਕਿ ਸਿੱਖ ਨੇ ਕੇਸਾ ਧਾਰੀ ਹੋਣਾ। ਪਰ ਹੁਣ ਤਾਂ ਇੱਕ ਲਹਿਰ ਜੀ ਜਿਵੇਂ ਚੱਲੀ ਹੁੰਦੀ ਹੈ, ਪਤਾ ਨਹੀਂ ਕੀ ਹੋ ਗਿਆ। ਨੌਜਵਾਨ ਵੀਰਾਂ ਨੂੰ ਤਾਂ ਹੋਣਾ ਹੀ ਹੈ, ਪਤਾ ਨਹੀਂ ਸਿਆਣੇ ਵਿਆਣੇ ਲੋਕ ਵੀ ਕੇਸ ਕਤਲ ਕਰਾਈ ਜਾਂਦੇ ਹਨ, ਕੇਸਾਂ ਤੋਂ ਪਤਿਤ ਹੋਈ ਜਾਂਦੇ ਹਨ, ਸਿਰ 'ਤੇ ਦਸਤਾਰ ਹੁੰਦੀ ਹੈ, ਦਾੜਾ ਕੱਟਿਆ ਹੁੰਦਾ ਹੈ। ਔਰ ਇਸ ਪ੍ਰਕਾਰ ਦੀ ਹਾਲਤ ਬਣੀ ਹੋਈ ਹੈ, ਸਮਾਜ ਦੀ ਰੂਪ ਰੇਖਾ ਕੁਝ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸਿੱਖ ਨੇ ਕਦੇ ਕੇਸ ਨਹੀਂ ਕਟਾਉਣੇ। ਕੇਸਾ ਹੀਣ ਨਾ ਮੰਤਰ ਫੁਰੈ, ਕੋਈ ਵੀ ਮੰਤਰ ਕੇਸਾ ਵਿਹੋਣੇ ਬੰਦੇ ਨੂੰ ਨਹੀਂ ਫੁਰਦਾ। ਸਾਬਤ ਸੂਰਤ ਹੋਵੇਗਾ ਤਾਂ ਮੰਤਰ ਦੀ ਪਾਰਸ ਕਲਾ ਵਰਤਦੀ ਹੈ। ਜਦੋਂ ਅਸੀਂ ਗੁਰਮੰਤਰ ਦੀ ਕਮਾਈ ਕਰਦੇ ਹਾਂ, ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਉਹ ਤਾਂ ਫੁਰਦਾ ਹੈ, ਤਾਂ ਸਾਰਥਕ ਹੁੰਦਾ ਹੈ ਜੇ ਅਸੀਂ ਸਾਬਤ ਸੂਰਤਾਂ ਕੇਸਾ ਧਾਰੀ ਹਾਂ। ਔਰ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸ ਕਤਲ ਨਾ ਕਰਨ ਦਾ ਹੁਕਮ ਹੈ। ਐਸਾ ਨਹੀਂ ਕਿ ਕੇਵਲ ਸਿਰ ਦੇ ਕੇਸ ਜਾਂ ਉਹੀ ਮਨਾਹੀ ਹੈ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਿਤੇ ਵੀ ਸਰੀਰ ਦਾ ਕੋਈ ਵੀ ਰੋਮ ਜਿਹੜਾ ਹੈ ਉਹਦੀ ਬੇਅਦਬੀ ਨਹੀਂ ਕਰਨੀ ਹੈ, ਕਿਸੇ ਵੀ ਰੋਮ ਦਾ ਤਿਰਸਕਾਰ ਨਹੀਂ ਕਰਨਾ ਹੈ, ਔਰ ਸਾਰੇ ਰੋਮਾਂ ਦੀ ਸੰਭਾਲ ਕਰਨੀ, ਕੇਸਾਂ ਦੀ ਸੰਭਾਲ ਕਰਨੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹਦਾ ਨਾਮ ਹੀ ਸਿੱਖ ਹੈ ਉਹ ਕਦੇ ਕੇਸ ਨਾ ਕਟਾਵੇ, ਕੇਸਾਂ ਤੋਂ ਪਤਿਤ ਨਾ ਹੋਵੇ।
ਮੂਹੇ ਬੰਦੂ ਨੈ ਰੋਦਨ ਧਰੈ।
ਜੇ ਕੋਈ ਸੰਬੰਧੀ ਕਿਸੇ ਰਿਸ਼ਤੇਦਾਰ ਦੀ, ਕਿਸੇ ਸੱਜਣ ਦੀ, ਕਿਸੇ ਮਿੱਤਰ ਦੀ ਮੌਤ ਹੋ ਜਾਏ ਤੇ ਉਹਦੇ ਪਿੱਛੇ ਰੋਵੇ ਨਾ। ਇਹ ਗੁਰਮਤ ਨਹੀਂ ਹੈ ਰੋਣਾ ਧੋਣਾ, ਸਿਆਪਾ ਪਾਉਣਾ, ਰੋਣਾ ਪਿੱਟਣਾ ਕਰਨਾ, ਇਹ ਗੁਰਮਤ ਇਜਾਜ਼ਤ ਨਹੀਂ ਦਿੰਦੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਬਚਨ ਰਾਮਕਲੀ ਰਾਗ ਦੇ ਸੱਦਾਂ ਵਿੱਚ ਬਾਬਾ ਸੁੰਦਰ ਜੀ ਨੇ ਲਿਖੇ ਨੇ। ਉਹਨਾਂ ਨੇ ਵੀ ਇਹੀ ਕਿਹਾ ਸੀ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਸਾਡੇ ਪਿੱਛੋਂ ਕਿਸੇ ਨੇ ਰੋਣਾ ਧੋਣਾ ਨਹੀਂ, ਜਿਹੜਾ ਰੋਵੇਗਾ ਉਹ ਸਾਨੂੰ ਮੂਲੋਂ ਹੀ ਚੰਗਾ ਨਹੀਂ ਲੱਗੇਗਾ। ਇਸ ਕਰਕੇ ਰੋਣਾ ਹੋਣਾ ਵੀ ਕਿਉਂ ਹੋਣਾ ਚਾਹੀਦਾ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਰੋਵੋ ਤਾਂ ਜੇ ਤੁਸੀਂ ਇਹ ਸੰਸਾਰ ਵਿੱਚ ਬੈਠ ਰਹਿਣਾ, ਜੇ ਚਲੇ ਤੁਸੀਂ ਵੀ ਜਾਣਾ ਹੈ, ਤੇ ਫਿਰ ਭਾਈ ਰੋਣ ਧੋਣ ਦਾ ਮਤਲਬ ਕੀ ਹੋਇਆ? ਰੋਣ ਦਾ ਮਤਲਬ ਤਾਂ ਹੁੰਦਾ ਵੀ ਉਹ ਮਰ ਗਿਆ, ਅਸੀਂ ਮਰਨਾ ਨਹੀਂ, ਸਾਡੀ ਮੌਤ ਨਹੀਂ ਹੋਣੀ। ਜੇ ਅਸੀਂ ਵੀ ਮਰ ਜਾਣਾ ਤਾਂ ਮਹਾਰਾਜ ਜੀ ਕਹਿੰਦੇ ਤੁਮ ਰੋਵੋਗੇ ਉਸ ਕੋ, ਤੁਮ ਕੋ ਕੌਣ ਰੋਈ, ਤੈਨੂੰ ਥੋੜ੍ਹੀ ਉਹ ਰੋਣ ਆਵਣਗੇ। ਇਸ ਕਰਕੇ ਭਾਈ ਚੱਲਿਆ ਤਾਂ ਤੂੰ ਵੀ ਜਾਣਾ, ਮੌਤ ਤਾਂ ਤੇਰੀ ਵੀ ਹੋ ਜਾਣੀ ਹੈ। ਗੁਰਸਿੱਖੀ ਦਾ ਇਹ ਨਿਯਮ ਹੈ। ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਭਾਈ ਕੋਈ ਰਿਸ਼ਤੇਦਾਰ, ਕੋਈ ਸੰਬੰਧੀ, ਕੋਈ ਸੱਜਣ ਮਿੱਤਰ ਕਿਸੇ ਦੀ ਮ੍ਰਿਤੂ ਹੋ ਜਾਏ ਤੇ ਰੋਣਾ ਧੋਣਾ ਨਹੀਂ ਹੈ, ਕਿਸੇ ਪ੍ਰਕਾਰ ਦਾ ਕੀਰ ਸਿਆਪਾ ਨਹੀਂ ਕਰਨਾ ਹੈ। ਔਰ ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚੇ ਰੋਵਣੇ ਦਾ ਜ਼ਿਕਰ ਵੀ ਕੀਤਾ ਹੈ। ਜੇ ਰੋਵੈ ਲਾਏ ਪਿਆਰੋ ਦੀ ਗੱਲ ਵੀ ਕੀਤੀ ਹੈ ਭਾਈ, ਕਿ ਜੇ ਤੁਹਾਡੇ ਹਿਰਦੇ ਦੇ ਵਿੱਚ ਕਿਸੇ ਦੇ ਸ਼ੁਭ ਗੁਣਾਂ ਨੂੰ ਸਿਮਰਤੀ ਕਰਕੇ ਰੁਦਨ ਆ ਰਿਹਾ ਤਾਂ ਇਹੋ ਜਿਹਾ ਰੋਣਾ ਪ੍ਰਵਾਨ ਵੀ ਹੈ। ਪਰ ਜੇ ਤੁਸੀਂ ਆਪਣੇ ਸਵਾਰਥਾਂ ਨੂੰ ਹੀ ਰੋ ਰਹੇ ਹੋ, ਆਪਣੇ ਲਾਲਚ ਨੂੰ, ਲੋਭ ਨੂੰ ਹੀ ਰੋ ਰਹੇ ਹੋ ਵੀ ਇਹਦੇ ਬਿਨਾਂ ਹੁਣ ਸਾਡੀ ਭੁਗਤ ਨਹੀਂ ਹੋਣੀ, ਭੈਣਾਂ ਰੋਂਦੀਆਂ ਨੇ ਭਰਾਵਾਂ ਨੂੰ ਵੀ ਹੁਣ ਅਸੀਂ ਰੱਖੜੀ ਲੈ ਕੇ ਆਵਾਂਗੀਆਂ, ਸਾਨੂੰ ਕਿਹਨੇ ਮਾਇਆ ਦੇਣੀ ਹੈ, ਜੇ ਇਸ ਕਰਕੇ ਰੋ ਰਹੀਆਂ ਨੇ ਤੇ ਫਿਰ ਉਸ ਰੋਣ ਧੋਣ ਦਾ ਕੀ ਮਤਲਬ ਹੋਇਆ। ਇਸ ਕਰਕੇ ਭਾਈ ਰੋਣਾ ਵੀ ਪ੍ਰਵਾਨ ਤਾਂ ਹੈ ਜੇ ਉਹ ਰੋਣਾ ਗੁਰਮਤਿ ਦੇ ਅਨੁਸਾਰ ਹੀ ਹੋਵੇ, ਸ਼ੁਭ ਗੁਣਾਂ ਨੂੰ ਧਾਰਨ ਕਰਨ ਕਰਕੇ, ਸ਼ੁਭ ਗੁਣਾਂ ਦੇ ਵਿਯੋਗ ਦੇ ਵਿੱਚ ਰੁਦਨ ਕਰਨਾ। ਮਹਾਰਾਜ ਜੀ ਕਹਿੰਦੇ ਰੋਣਾ ਹੈ ਹੀ ਨਹੀਂ ਗੁਰਸਿੱਖ ਨੇ, ਇਸ ਪ੍ਰਕਾਰ ਦੀ ਅਵਸਥਾ ਹੋਵੇ।
ਬੁਰੇ ਕਰਮ ਤੇ ਆਪ ਬਚਾਏ,
ਔਰ ਜਿਹੜੇ ਬੁਰੇ ਕਰਮ ਨੇ ਉਹਨਾਂ ਤੋਂ ਆਪਣਾ ਆਪ ਸਿੱਖ ਬਚਾ ਕੇ ਰੱਖੇ। ਜਿਹੜੇ ਭੈੜੇ ਕਰਮ ਨੇ, ਖੋਟੇ ਕਰਮ ਨੇ, ਜਿੰਨੇ ਵੀ ਬੁਰੇ ਕਰਮ ਨੇ, ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਜੀ ਬੁਰੇ ਕਰਮ ਕਿਹੜੇ ਹੁੰਦੇ ਨੇ। ਹੁਣ ਕਿਹਨੂੰ ਨਹੀਂ ਪਤਾ ਝੂਠ ਬੋਲਣਾ ਬੁਰਾ ਕਰਮ ਹੈ? ਹਰ ਇੱਕ ਨੂੰ ਪਤਾ ਨਾ, ਛੋਟਾ ਜਿਹਾ ਬੱਚਾ ਹੁੰਦਾ ਹੈ, ਭਾਵੇਂ ਉਹਨੂੰ ਨਾ ਸਮਝੀ ਹੋਵੇ ਪਰ ਆਪਾਂ ਉਹਨੂੰ ਵੀ ਦੱਸਿਆ ਹੁੰਦਾ ਵੀ ਬੇਟਾ ਝੂਠ ਬੋਲਣਾ ਪਾਪ ਕਰਮ ਹੁੰਦਾ, ਐਸਾ ਨਹੀਂ ਕਰੀਦਾ। ਹਰ ਇੱਕ ਨੂੰ ਪਤਾ ਹੈ ਕਿ ਝੂਠ ਬੋਲਣਾ ਪਾਪ ਕਰਮ ਹੈ ਪਰ ਫਿਰ ਵੀ ਕਰਦੇ ਹਾਂ, ਬੁਰਾ ਕਰਮ ਹੈ ਫਿਰ ਵੀ ਕਰਦੇ ਹਾਂ। ਨਿੰਦਾ ਕਰਨਾ ਇਹ ਕਿਹੜਾ ਕੋਈ ਚੰਗਾ ਕਰਮ ਹੈ? ਬੁਰਾ ਕਰਮ ਹੀ ਹੈ ਨਾ, ਇਹ ਵੀ ਕਰ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਗੁਰੂ ਕਾ ਸਿੱਖ ਹੈ ਉਹ ਬੁਰੇ ਕਰਮਾਂ ਦਾ ਤਿਆਗੀ ਹੋਵੇ। ਗੁਰਸਿੱਖ ਨੇ ਕਦੇ ਬੁਰਾ ਕਰਮ ਨਹੀਂ ਕਰਨਾ, ਭੈੜਾ ਜਾਂ ਖੋਟਾ ਕਰਮ, ਜਿਸ ਕਰਮ ਨੂੰ ਕਰਕੇ ਸਿੱਖ ਨੂੰ ਆਪਣਾ ਸਿਰ ਨੀਵਾਂ ਕਰਨਾ ਪਵੇ, ਆਪਣੀਆਂ ਅੱਖਾਂ ਝੁਕਾਉਣੀਆਂ ਪੈਣ, ਇਹੋ ਜਿਹਾ ਕਰਮ ਸਿੱਖ ਨੇ ਕਤਈ ਨਹੀਂ ਕਰਨਾ, ਜਿਸ ਕਰਮ ਨੂੰ ਕਰਕੇ ਮੁੜ ਕੇ ਸਾਨੂੰ ਸਿਰ ਝੁਕਾਉਣਾ ਪਵੇ। ਸਾਨੂੰ ਆਪਣਾ ਸਿਰ ਝੁਕਾ ਕੇ ਨਿਰਾਦਰ ਸਹਿਣਾ ਪਵੇ, ਤਿਰਸਕਾਰ ਸਹਿਣਾ ਪਵੇ, ਐਸੇ ਕਰਮ ਦੇ ਵਿੱਚ ਕਦੇ ਵੀ ਗੁਰਸਿੱਖ ਨੇ ਪ੍ਰਵਿਰਤ ਨਹੀਂ ਹੋਣਾ। ਸਿੱਖ ਨੇ ਉਹ ਕਰਮ ਕਰਨੇ ਨੇ ਜਿਸ ਬਾਰੇ ਮਹਾਰਾਜ ਜੀ ਬਚਨ ਕਰਦੇ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਹੇ ਪ੍ਰਭੂ, ਮੈਨੂੰ ਇਹ ਵਰ ਦਿਓ ਕਿਰਪਾ ਕਰਕੇ, ਮੈਂ ਸ਼ੁਭ ਕਰਮਾਂ ਤੋਂ ਕਦੇ ਨਾ ਟਲਾਂ, ਸ਼ੁਭ ਕਰਮਾਂ ਦੇ ਵਿੱਚ ਪ੍ਰਵਿਰਤ ਹੋਵਾਂ, ਜਿਨ੍ਹਾਂ ਕਰਮਾਂ ਨੂੰ ਕਰਕੇ ਸਮਾਜ ਵਿੱਚ ਵੀ ਸਤਿਕਾਰ ਮਿਲਦਾ, ਪਰਮੇਸ਼ਰ ਦੇ ਘਰ ਵਿੱਚ ਵੀ ਸਤਿਕਾਰ ਮਿਲਦਾ ਹੈ। ਇਸ ਕਰਕੇ ਸਿੱਖ ਨੇ, ਜਿਹੜਾ ਸਿੱਖ ਹੈ ਉਹ ਕਦੇ ਕਿਸੇ ਪ੍ਰਕਾਰ ਦਾ ਬੁਰਾ ਜਾਂ ਖੋਟਾ ਕਰਮ ਨਾ ਕਰੇ।
ਸਭ ਕੁਟੰਬ ਸ਼ੁਭ ਮਾਰਗ ਪਾਏ,
ਔਰ ਆਪਣੇ ਸਾਰੇ ਪਰਿਵਾਰ ਨੂੰ ਸ਼ੁਭ ਰਸਤੇ ਤੇ ਪਾਵੇ, ਸ਼ੁਭ ਮਾਰਗ ਦਾ ਧਾਰਨੀ ਬਣਾਵੇ। ਹਰ ਇੱਕ ਸਿੱਖ ਇਹ ਜ਼ਿੰਮੇਵਾਰੀ ਬਣਾ ਕੇ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰੇ। ਅਸੀਂ ਦੂਜਿਆਂ ਤੋਂ ਸ਼ੁਰੂਆਤ ਕਰਨ ਲੱਗੇ ਹੋਏ ਹਾਂ ਵੀ ਦੂਜਿਆਂ ਨੂੰ ਸਵਾਰ ਦਈਏ, ਆਪਣਾ ਪਰਿਵਾਰ ਭਾਵੇਂ ਵਿਗੜਿਆ ਹੋਵੇ। ਇਸ ਕਰਕੇ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰੋ, ਆਪਣੇ ਬੱਚਿਆਂ ਤੋਂ ਸ਼ੁਰੂਆਤ ਕਰੋ ਕਿ ਉਹ ਗੁਰਸਿੱਖੀ ਦੇ ਧਾਰਨੀ ਹੋਣ, ਗੁਰਸਿੱਖੀ ਦੇ ਰਹਿਣੀ ਬਹਿਣੀ ਦੇ ਧਾਰਨੀ ਹੋਣ। ਮਹਾਰਾਜ ਜੀ ਕਹਿੰਦੇ ਆਪਣੇ ਪਰਿਵਾਰ ਨੂੰ ਸ਼ੁਭ ਮਾਰਗ ਤੇ ਪਾਉਣਾ। ਕੁਟੰਬ ਦਾ ਮਤਲਬ ਹੁੰਦਾ ਪਰਿਵਾਰ, ਟੱਬਰ, ਆਪਣੇ ਟੱਬਰ ਨੂੰ, ਆਪਣੇ ਪਰਿਵਾਰ ਨੂੰ। ਉਹ ਤਾਂ ਹੀ ਪਾਵਾਂਗੇ ਜੇ ਅਸੀਂ ਆਪ ਸ਼ੁਭ ਕਰਮ ਕਰਾਂਗੇ, ਜੇ ਆਪ ਬਾਣੀ ਪੜਾਂਗੇ, ਸਿਮਰਨ ਭਜਨ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਵੀ ਕਹਿ ਸਕਾਂਗੇ ਭਾਈ ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ। ਕਿਉਂਕਿ ਘਰ ਦੇ ਵਿੱਚ ਬੱਚੇ ਤਾਂ ਵੇਖ ਰਹੇ ਨੇ ਨਾ ਵੀ ਇਹਦਾ ਜੀਵਨ ਕਿਸ ਤਰ੍ਹਾਂ ਦਾ ਹੈ, ਪਰਿਵਾਰ ਨੂੰ ਤਾਂ ਪਤਾ ਇਹਦਾ ਜੀਵਨ ਕਿਸ ਤਰ੍ਹਾਂ ਦਾ ਹੈ। ਜੇ ਆਪਣਾ ਜੀਵਨ ਅਸੀਂ ਵਧੀਆ ਬਣਾਇਆ ਹੋਵੇਗਾ ਤੇ ਆਪਣੇ ਪਰਿਵਾਰ ਨੂੰ ਵੀ ਅਸੀਂ ਭਲੇ ਰਸਤੇ ਤੇ ਭਲੇ ਮਾਰਗ ਤੇ ਪਾ ਸਕਦੇ ਹਾਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ ਸ਼ੁਭ ਮਾਰਗ ਦਾ ਧਾਰਨੀ ਬਣਾਉਣਾ ਹੈ, ਸ਼ੁਭ ਰਸਤੇ ਤੇ ਪਾਉਣਾ ਹੈ।
ਫਲ ਨਾ ਵੇਚੀਏ ਅਨ ਵਪਾਰ।
ਖਾਲਸਾ ਜੀ, ਅੱਜ ਕੱਲ੍ਹ ਤਾਂ ਚਲੋ ਇਹ ਵਪਾਰ ਬਣ ਗਿਆ, ਪੁਰਾਣੇ ਸਮਿਆਂ ਦੇ ਵਿੱਚ ਬਗੀਚੇ ਲਾਏ ਜਾਂਦੇ ਸੀ ਫਲਾਂ ਦੇ, ਪਰ ਫਲ ਵੇਚੇ ਨਹੀਂ ਸਨ ਜਾਂਦੇ। ਮਹਾਰਾਜ ਜੀ ਕਹਿੰਦੇ ਫਲ ਨਹੀਂ ਵੇਚਣੇ। ਫਲ ਕਿਉਂ ਨਹੀਂ ਵੇਚਣੇ? ਕਿਉਂਕਿ ਫਲ ਰਾਹਗੀਰ ਮੁਸਾਫਰਾਂ ਵਾਸਤੇ ਹੁੰਦੇ ਸੀ, ਆਏ ਗਏ ਲੋਕ ਜਿਨ੍ਹਾਂ ਨੂੰ ਭੁੱਖ ਲੱਗੀ ਹੋਵੇ ਉਹ ਫਲ ਲੈ ਕੇ ਤੋੜ ਕੇ ਛਕ ਲੈਣ, ਉਹਨਾਂ ਵਾਸਤੇ ਬਾਗ ਬਗੀਚੇ ਉਚੇਚੇ ਤੌਰ ਤੇ ਲਾ ਕੇ ਲੋਕ ਇਹ ਪੁੰਨ ਦਾ ਕਰਮ ਕਰਿਆ ਕਰਦੇ ਸਨ। ਪੁਰਾਣੇ ਸਮਿਆਂ 'ਚ ਫਲਾਂ ਦਾ ਵਪਾਰ ਨਹੀਂ ਸੀ ਹੁੰਦਾ, ਫਲ ਨਹੀਂ ਸੀ ਵੇਚਿਆ ਜਾਂਦਾ। ਮਹਾਰਾਜ ਜੀ ਕਹਿੰਦੇ ਫਲ ਨਾ ਵੇਚੀਏ ਅੰਨ ਵਪਾਰ, ਅੰਨ ਦਾ ਵੀ ਵਪਾਰ ਨਹੀਂ ਸੀ ਕਰਦੇ। ਅੰਨ ਦਾ ਵਪਾਰ ਹੋਵੇਗਾ ਤੇ ਅੰਨ ਮਹਿੰਗਾ ਹੋਵੇਗਾ, ਇੰਨਾ ਮਹਿੰਗਾ ਹੋ ਜਾਵੇਗਾ ਕਿ ਗਰੀਬ ਦੇ ਹੱਥ ਦੀ ਪਹੁੰਚ ਤੋਂ ਪਰੇ ਚਲਾ ਜਾਏਗਾ, ਉਹਨੂੰ ਖਾਣ ਵਾਸਤੇ ਨਹੀਂ ਮਿਲੇਗਾ। ਹੁਣ ਤਾਂ ਸਾਰਾ ਕੁਝ ਹੀ ਹੁੰਦਾ, ਅੰਨ ਦਾ ਵੀ ਵਪਾਰ ਹੁੰਦਾ, ਫਲਾਂ ਦਾ ਵੀ ਵਪਾਰ ਹੁੰਦਾ, ਪਰ ਕਿਸੇ ਸਮੇਂ ਮਹਾਰਾਜ ਜੀ ਨੇ ਵਰਜਿਆ ਹੈ ਉਸ ਸਮੇਂ ਕਿ ਫਲਾਂ ਦਾ ਵਪਾਰ ਨਾ ਕਰੋ। ਕਿਉਂ? ਕਿਉਂਕਿ ਫਲ ਦਾ ਵਪਾਰ ਕਰੋਗੇ, ਉਹਨਾਂ ਸਮਿਆਂ 'ਚ ਬਾਗ ਬਗੀਚੇ ਜਿਹੜੇ ਉਚੇਚੇ ਤੌਰ 'ਤੇ ਲਾਏ ਜਾਂਦੇ ਸੀ, ਉਹ ਅਤਿਥੀਆਂ ਵਾਸਤੇ, ਰਾਹਗੀਰ ਮੁਸਾਫਰਾਂ ਵਾਸਤੇ ਲਾਏ ਜਾਂਦੇ ਸਨ, ਉਹ ਖਾ ਲੈਣ, ਆਪਣਾ ਪੇਟ ਭਰ ਲੈਣ। ਅੰਨ ਦਾ ਵੀ ਵਪਾਰ ਨਹੀਂ ਸੀ ਕਰਦੇ, ਅੰਨ ਜਿਹੜਾ ਵੱਧਦਾ ਸੀ ਆਪਣੇ ਘਰ ਤੋਂ ਕਿਸੇ ਗਰੀਬ ਨੂੰ ਦੇ ਦਿੱਤਾ ਜਾਂਦਾ ਸੀ। ਅੰਨ ਤੱਕ ਹੀ ਲੋਕ ਇੰਨਾ ਕੁ ਸੀਮਤ ਰੱਖਦੇ ਸੀ, ਬਹੁਤਾ ਉਹਨਾਂ ਨੂੰ ਇੰਨਾ ਸ਼ੌਂਕ ਨਹੀਂ ਸੀ ਹੁੰਦਾ ਵੀ ਇੰਨਾ ਵੀ ਅਸੀਂ ਜੋੜ ਲਈਏ, ਇਹ ਵੀ ਜੋੜ ਲਈਏ। ਓਨੀ ਕੁ ਫਸਲ ਰੱਖ ਲੈਣੀ ਜਿੰਨਾ ਕੁ 'ਚ ਉਹਨਾਂ ਦਾ ਅਗਲੀ ਫਸਲ ਤੱਕ ਸਮਾਂ ਨਿਕਲ ਜਾਏ, ਔਰ ਬਾਕੀ ਜਿਹੜੀ ਫਸਲ ਹੋਣੀ ਉਹ ਦਾਨ ਪੁੰਨ ਦੇ ਵਿੱਚ ਬਤੀਤ ਕਰ ਦੇਣੀ। ਐਸਾ ਵੀ ਹੁੰਦਾ ਰਿਹਾ ਸਾਡੇ ਸਮਾਜ ਵਿੱਚ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਚਲਾ ਗਿਆ, ਅੰਨ ਦਾ ਵੀ ਵਪਾਰ ਹੁੰਦਾ ਚਲਾ ਗਿਆ। ਅੱਜ ਅੰਨ ਇੰਨਾ ਮਹਿੰਗਾ ਹੋ ਚੁੱਕਾ ਹੈ, ਗਰੀਬ ਬੰਦੇ ਦੀ ਪਹੁੰਚ ਤੋਂ ਪਰੇ ਹੈ, ਉਹ ਸਿਰ ਦੋ ਸਿਰ ਆਟਾ ਖਰੀਦਣਾ ਵੀ ਉਹਦੇ ਵਾਸਤੇ ਮੁਸ਼ਕਲ ਹੈ, ਔਖਾ ਹੈ। ਮਹਾਰਾਜ ਜੀ ਕਹਿੰਦੇ ਐਸਾ ਵੀ ਵਪਾਰ ਨਾ ਕਰੇ।
ਤ੍ਰਿਣ ਕਾਸ਼ਟ ਅਰ ਚਾਮ ਨਿਵਾਸ।
ਹਾਂ, ਉਹਨਾਂ ਸਮਿਆਂ ਵਿੱਚ ਲੱਕੜੀ ਦਾ ਵੀ ਵਪਾਰ ਨਹੀਂ ਸੀ ਹੁੰਦਾ, ਕਾਸ਼ਟ ਲੱਕੜਾਂ ਆਦਿਕ ਜਿਹੜੀਆਂ ਜੰਗਲਾਂ ਦੇ ਵਿੱਚ ਹੁੰਦੀਆਂ ਸੀ, ਇੱਦਾਂ ਹੀ ਵਾਧੂ ਦਰਖਤ ਪਏ ਹੁੰਦੇ ਸੀ ਸੁੱਕੇ, ਉਹ ਲੋਕ ਕੱਟ ਲਿਆ ਕਰਦੇ ਸੀ, ਪੰਡਾਂ ਭਰ ਕੇ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਲੈ ਜਾਇਆ ਕਰਦੇ ਸਨ। ਪਰ ਨਾ ਸਮਝ ਲੋਕਾਂ ਨੂੰ ਸੁੱਖ ਆਰਾਮ ਬਣਾਉਣ ਵਾਸਤੇ ਉਹਨਾਂ ਨੇ ਲੱਕੜਾਂ ਚੁੱਕ ਕੇ ਉਹਨਾਂ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ, ਇਹ ਵੀ ਮਹਾਰਾਜ ਜੀ ਨੇ ਉਸ ਸਮੇਂ ਵਰਜਿਆ ਹੈ।
ਕਰਜ਼ ਨਾ ਦੇਈ ਨੀਚ ਚੰਡਾਲ।
ਨੀਚ ਆਦਮੀ ਹੈ, ਨੀਚ ਆਦਮੀ, ਨੀਚ ਦਾ ਮਤਲਬ ਹੈ ਜਿਹਦੀ ਬਿਰਤੀ ਨੀਵੀਂ ਹੈ, ਚੰਡਾਲਾਂ ਵਾਲੀ ਬਿਰਤੀ ਹੋਵੇ, ਜਿਹੜਾ ਨਖਿੱਧ ਜੀਵ ਹੋਵੇ, ਉਹਨੂੰ ਕਦੇ ਕਰਜ਼ਾ ਨਹੀਂ ਦੇਣਾ, ਕਿਉਂਕਿ ਉਹਨੇ ਮੋੜਨਾ ਨਹੀਂ, ਮੁੜ ਕੇ ਪਰੇਸ਼ਾਨ ਹੋਵੋਗੇ। ਜਦੋਂ ਕਰਜ਼ਾ ਨਹੀਂ ਮੋੜੇਗਾ, ਪੈਸੇ ਨਹੀਂ ਮੋੜੇਗਾ, ਰੋਜ਼ ਉਹਦੇ ਘਰ 'ਚ ਗੇੜੇ ਮਾਰੋਗੇ, ਉਹਨੂੰ ਜਾ ਕੇ ਪੁੱਛੋਗੇ ਵੀ ਭਾਈ ਕਰਜ਼ਾ ਸਾਡਾ ਮੋੜ ਦੇ, ਪੈਸੇ ਸਾਡੇ ਮੋੜ ਦੇ, ਉਹਨੇ ਮੋੜਨੇ। ਨੀਚ ਆਦਮੀ ਹੋਵੇਗਾ, ਉਹਨੂੰ ਕਿਹੜਾ ਪ੍ਰਵਾਹ ਹੋਣੀ ਹੈ ਚੜ੍ਹੀ ਲੱਥੀ ਦੀ ਵੀ ਘਰ ਗੇੜੇ ਮਾਰਦਾ, ਆਪੇ ਦੋ ਚਾਰ ਗੇੜੇ ਮਾਰੇਗਾ, ਮਾਰ ਕੇ ਹਟ ਜਾਏਗਾ। ਜੇ ਕੋਈ ਭਲਾ ਪੁਰਸ਼ ਹੋਵੇਗਾ, ਉਹਨੂੰ ਸ਼ਰਮ ਹੁੰਦੀ ਹੈ ਵੀ ਭਾਈ ਮੇਰੇ ਘਰ ਆਉਣਾ, ਉਹਨੇ ਉਹਦੇ ਤੋਂ ਪਹਿਲਾਂ ਹੀ ਮੈਂ ਉਹਦੇ ਪੈਸੇ ਜਿਹੜੇ ਨੇ ਉਹਦੇ ਘਰ ਦੇ ਵਿੱਚ ਪਹੁੰਚਦੇ ਕਰਦੇ ਆ। ਪਰ ਜਿਹੜਾ ਬੰਦਾ ਹੀ ਨੀਚ ਬਿਰਤੀ ਵਾਲਾ ਹੋਵੇ, ਨਖਿੱਧ ਬਿਰਤੀ ਵਾਲਾ, ਚੰਡਾਲ ਬਿਰਤੀ ਵਾਲਾ ਹੋਵੇ, ਜਿਹਨੂੰ ਚੜ੍ਹੀ ਲੱਥੀ ਦੀ ਕੋਈ ਹੋਵੇ ਹੀ ਨਾ, ਉਹਨੇ ਤਾਂ ਕਹਿਣਾ ਵੀ ਆਪੇ ਗੇੜੇ ਮਾਰੇਗਾ, ਪੰਜ ਸੱਤ ਹਟ ਜਾਏਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜੇ ਤੁਹਾਨੂੰ ਪਤਾ ਹੋਵੇ ਕਿ ਆਦਮੀ ਨੀਚ ਹੈ, ਨਖਿੱਧ ਜੀਵ ਹੈ, ਤੇ ਲਾਲਚੀ ਹੋ ਕੇ, ਲੋਭੀ ਵੱਸ ਹੋ ਕੇ ਵੀ ਮੈਂ ਇਹਦੇ ਕੋਲੋਂ ਵਿਆਜ ਲਵਾਂਗਾ ਬਦਲੇ ਵਿੱਚ, ਤੇ ਉਦਾਂ ਦੀ ਬਿਰਤੀ ਰੱਖ ਕੇ ਉਹਨੂੰ ਕਰਜ਼ਾ ਨਾ ਦੇਵੇ।
ਵਿਸ਼ਵਾ ਨਾਰੀ ਰਿਨ ਨੈ ਸਾਲ।
ਜਿਹੜੀ ਬੇਸ਼ਵਾ ਇਸਤਰੀ ਹੈ, ਉਹਦੇ ਕੋਲੋਂ ਨਾ ਕਰਜ਼ਾ ਦੇਵੇ ਤੇ ਨਾ ਉਹਨੂੰ ਉਹਦੇ ਕੋਲੋਂ ਕਰਜ਼ਾ ਲਵੇ। ਜਿਹੜੀ ਵਿਭਚਾਰਣੀ ਇਸਤਰੀ ਹੈ, ਵੇਸ਼ਿਆ ਬਿਰਤੀ ਵਾਲੀ ਇਸਤਰੀ ਹੈ, ਉਹਦੇ ਕੋਲੋਂ ਕਰਜ਼ਾ ਲਵੇ ਵੀ ਨਾ, ਉਹਨੂੰ ਕਦੇ ਕਰਜ਼ਾ ਦੇਵੇ ਵੀ ਨਾ। ਉਹਦੇ ਨਾਲ ਸਿੱਖ ਨੇ ਸੰਬੰਧ ਹੀ ਨਹੀਂ ਰੱਖਣਾ, ਵੇਸ਼ਿਆ ਦੇ ਨਾਲ ਸੰਬੰਧ ਹੀ ਨਹੀਂ ਰੱਖਣਾ, ਕਿਸੇ ਵੀ ਪ੍ਰਕਾਰ ਦਾ ਲੈਣ ਦੇਣ ਦਾ ਸੰਬੰਧ ਅਸੀਂ ਜਦੋਂ ਕਿਸੇ ਨਖਿੱਧ ਜੀਵ ਨਾਲ ਰੱਖਦੇ ਹਾਂ ਤੇ ਸਾਡੇ ਅੰਦਰ ਉਹੋ ਜਿਹਾ ਅਕਸ਼ ਬਣਨਾ ਸ਼ੁਰੂ ਹੋ ਜਾਂਦਾ, ਉਦਾਂ ਦੀ ਬਿਰਤੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਭਾਈ ਇਹੋ ਜਿਹੀਆਂ ਜਿਹੜੀਆਂ ਵੇਸ਼ਵਾਵਾਂ ਆਦਿਕ ਨੇ, ਵੇਸ਼ਵਾ ਨਾਰੀ ਦਾ ਜਿਹੜਾ ਰਿਣ ਹੈ, ਕਰਜ਼ਾ ਹੈ, ਉਹ ਆਪਣੇ ਘਰ ਨਹੀਂ ਲੈ ਕੇ ਆਉਣਾ, ਉਹ ਕਦੇ ਨਹੀਂ ਉਹਦੇ ਕੋਲੋਂ ਲੈਣਾ, ਇਹ ਵੀ ਚੰਗਾ ਨਹੀਂ ਹੈ।
ਕਾਹੂ ਸਿਉਂ ਝਗੜਾ ਨੈ ਮਾਂਡੋ।
ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਹੈ, ਉਦਾਂ ਹੀ ਜਾ ਕੇ ਜਣੇ ਖਾਣੇ ਨਾਲ ਝਗੜਦੇ ਫਿਰੋ, ਇਹ ਵੀ ਲੋੜ ਨਹੀਂ ਹੈ। ਕਾਹੂ ਸਿਉਂ, ਕਿਸੇ ਦੇ ਨਾਲ ਵੀ ਝਗੜਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਝਗੜਾ ਕਰਨ ਦੇ ਨਾਲ ਆਪਣੀ ਬਿਰਤੀ ਵਿੱਚ ਖਿੰਡਾਵ ਵੀ ਪੈਦਾ ਹੁੰਦਾ ਹੈ, ਆਪਣੀ ਬਿਰਤੀ ਵਿੱਚ ਵੀ ਖਿੰਡਾਵ ਪੈਦਾ ਹੁੰਦਾ ਹੈ। ਜੇ ਝਗੜਾ ਟਲ ਜਾਏ ਤਾਂ ਟਲ ਜਾਏ, ਭਲੀ ਪ੍ਰਕਾਰ ਨਾਲ ਚੰਗਾ ਹੀ ਕਰੋ, ਟਾਲਣ ਦਾ ਹੀ ਯਤਨ ਕਰੋ। ਬਿਨਾਂ ਗੱਲ ਤੋਂ ਰਾਹਗੀਰਾਂ ਨਾਲ ਵੀ ਝਗੜੀ ਜਾਣਾ, ਉਦਾਂ ਹੀ ਲੋਕਾਂ ਨਾਲ ਝਗੜੀ ਜਾਣਾ, ਝਗੜਾਲੂ ਬਿਰਤੀ ਰੱਖ ਕੇ, ਕਈ ਵਾਰੀ ਦਾ ਝਗੜਾ ਇਹੋ ਜਿਹਾ ਮਹਿੰਗਾ ਪੈ ਜਾਂਦਾ ਹੈ ਕਿ ਫਿਰ 14-14 ਸਾਲ 15-15 ਸਾਲ ਜੇਲ੍ਹਾਂ ਵਿੱਚ ਕੱਟਣਾ ਪੈ ਜਾਂਦਾ ਉਸੇ ਝਗੜੇ ਕਰਕੇ। ਇਹੋ ਜਿਹੀ ਹਾਲਤ ਵੀ ਬਣ ਜਾਂਦੀ, ਇਹੋ ਜਿਹਾ ਆਲਮ ਵੀ ਬਣ ਜਾਂਦਾ। ਸਿਆਣਿਆਂ ਦੀ ਕਹਾਵਤ ਹੈ ਵੀ ਉਦੋਂ ਬੰਦਾ ਇੱਕ ਗਾਲ ਨਹੀਂ ਜਰਦਾ ਕਿਸੇ ਕੋਲੋਂ, ਫਿਰ 14 ਸਾਲ ਗਾਲਾਂ ਖਾਂਦਾ ਜੇਲ੍ਹ ਦੇ ਵਿੱਚ ਲੋਕਾਂ ਦੀਆਂ। ਇਸ ਕਰਕੇ ਭਾਈ ਝਗੜਾ ਕਰਨ ਤੋਂ ਵੀ ਸੰਕੋਚ ਹੀ ਕਰਨਾ ਹੈ, ਇਹ ਵੀ ਬਿਰਤੀ ਰੱਖਣੀ ਹੈ। ਹਾਂ ਭਾਈ, ਹਾਂ ਜਿੱਥੇ ਕਿਤੇ ਧਰਮ ਦੇ ਜੰਗ ਦੀ ਲੋੜ ਹੋਵੇ, ਹਾਂ ਜਿੱਥੇ ਵੇਖਣਾ ਕਿ ਹੁਣ ਇੱਥੇ ਧਰਮ ਯੁੱਧ ਹੈ, ਸਾਡੇ ਸਵੈ ਧਰਮ ਦੀ ਰਾਖੀ ਵਾਸਤੇ ਲੜਨਾ, ਉੱਥੇ ਲੜਨ ਤੋਂ ਗੁਰੇਜ਼ ਵੀ ਨਹੀਂ ਕਰਨਾ ਜਿੱਥੇ ਆਪਣੇ ਧਰਮ ਦੀ ਰਾਖੀ ਲਈ ਲੜਨਾ। ਉੱਥੇ ਤਾਂ ਮਹਾਰਾਜ ਜੀ ਕਹਿੰਦੇ ਫਿਰ ਸਾਹਮਣੇ ਹੋ ਕੇ ਅੱਗੇ ਹੋ ਕੇ ਜੰਗ ਦੇ ਮੈਦਾਨ ਵਿੱਚ ਲੜਨਾ, ਪਰ ਉੱਦਾਂ ਹੀ ਆਪਣੇ ਸਕਿਆਂ ਸੰਬੰਧੀਆਂ ਨਾਲ ਹੀ ਲੜੀ ਜਾਣਾ, ਰਿਸ਼ਤੇਦਾਰਾਂ ਨਾਲ ਹੀ ਲੜੀ ਜਾਣਾ, ਸ਼ਰੀਕੇ ਨਾਲ ਹੀ ਲੜੀ ਜਾਣਾ, ਭਰਾਵਾਂ ਨਾਲ ਹੀ ਲੜੀ ਜਾਣਾ, ਸੰਬੰਧੀਆਂ ਨਾਲ ਹੀ ਲੜੀ ਜਾਣਾ। ਉਹ ਲੜਾਈ ਕਿਹੜੇ ਕੰਮ ਦੀ, ਜਿਸ ਲੜਾਈ 'ਚ ਕੋਈ ਤੱਥ ਹੀ ਨਹੀਂ ਨਿਕਲਣਾ, ਕੁਝ ਪ੍ਰਾਪਤੀ ਨਹੀਂ ਹੋਣੀ, ਸਗੋਂ ਵਿਗਾੜ ਹੀ ਵਿਗਾੜ ਹੋਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕਿਸੇ ਨਾਲ ਝਗੜਾ ਮਾਂਡਣ ਦੀ ਲੋੜ ਨਹੀਂ ਹੈ।
ਰਹਿਤ ਆਪਣੀ ਮੂਲ ਨਾ ਛੱਡੋ,
ਆਪਣੀ ਜਿਹੜੀ ਰਹਿਤ ਹੈ ਗੁਰਸਿੱਖ ਦੀ ਉਹ ਮੂਲੋਂ ਨਹੀਂ ਛੱਡਣੀ, ਜੜੋਂ ਹੀ ਤਿਆਗ ਨਹੀਂ ਕਰਨਾ ਰਹਿਤ ਦਾ। ਰਹਿਤ ਜਿਹੜੀ ਆ ਉਹ ਗੁਰਸਿੱਖ ਨੇ ਆਪਣੇ ਅੰਦਰ ਧਾਰਨ ਕਰਕੇ ਰੱਖਣੀ। ਮਹਾਰਾਜ ਜੀ ਕਹਿੰਦੇ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ, ਮੈਂ ਉਸ ਕਾ ਚਿਹਰਾ। ਜਿਹੜਾ ਰਹਿਣੀ ਧਾਰਨ ਕਰਕੇ ਰਹੇਗਾ ਉਹੀ ਮੇਰਾ ਗੁਰੂ ਕਾ ਪਿਆਰਾ ਸਿੱਖ ਹੈ। ਇੱਥੋਂ ਤੱਕ ਮਹਾਰਾਜ ਕਹਿੰਦੇ ਮੇਰਾ ਉਹ ਸਾਹਿਬ ਤੇ ਮੈਂ ਉਹਦਾ ਦਾਸ। ਏਡਾ ਵੱਡਾ ਮਾਣ ਦਿੱਤਾ ਰਹਿਣੀ ਰੱਖਣ ਵਾਲੇ ਨੂੰ। ਖਾਲਸਾ ਜੀ, ਰਹਿਤ ਤੋਂ ਬਿਨਾਂ ਸਿੱਖ ਕਹਾ ਹੀ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਰਹਿਤ ਬਿਨਾਂ ਨਾ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਰਹਿਤ ਤੋਂ ਬਿਨਾਂ ਤਾਂ ਸਿੱਖ ਕਹਾ ਹੀ ਨਹੀਂ ਸਕਦਾ, ਜੇ ਰਹਿਤ ਰੱਖੇਗਾ ਤਾਂ ਸਿੱਖ ਹੈ। ਰਹਿਤ ਕਿਹੜੀ ਹੈ, ਜਿਹੜੀ ਪੰਜ ਪਿਆਰਿਆਂ ਨੇ ਸਾਨੂੰ ਦੱਸੀ ਹੈ, ਜਿਹੜੀ ਰਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਸਾਨੂੰ ਦੱਸਦੀ ਹੈ, ਉਸ ਰਹਿਤ ਦੇ ਅਸੀਂ ਧਾਰਨੀ ਹੋ ਕੇ ਰਹਿਣਾ। ਗੁਰਬਾਣੀ ਨੇ ਵੀ ਸਾਨੂੰ ਰਹਿਤ ਦੱਸੀ ਹੈ ਨਾ। ਐਸਾ ਨਾ ਹੋਵੇ ਕਿ ਰਹਿਤ ਕੁਝ ਹੋਰ ਹੋਵੇ ਤੇ ਮੁੱਖੋਂ ਕੁਝ ਹੋਰ ਕਹਿੰਦਾ ਹੋਵੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਇਹੋ ਜਿਹੀ ਬਿਰਤੀ ਵਾਲਾ ਵੀ ਸਿੱਖ ਨਹੀਂ ਚਾਹੀਦਾ। ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦੀ ਰਹਿਤ ਬਾਹਰ ਦੀ ਆ, ਅੰਦਰ ਦੀ ਰਹਿਤ ਵੀ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ। ਇੱਕ ਰਹਿਤ ਸਾਡੇ ਅੰਦਰ ਦੀ ਵੀ ਹੈ, ਬਾਹਰ ਸਮਾਜ ਵਿੱਚ ਵਿਚਰਨ ਦੀ ਵੀ ਰਹਿਤ ਹੈ, ਅੰਦਰ ਕਿਵੇਂ ਆਪਣੀ ਬਿਰਤੀ ਬਣਾ ਕੇ ਰੱਖਣੀ ਹੈ ਉਹਦੀ ਵੀ ਰਹਿਤ ਹੈ। ਉਸ ਤਰ੍ਹਾਂ ਦੀ ਰਹਿਤ ਦਾ ਗੁਰਸਿੱਖ ਨੇ ਧਾਰਨੀ ਹੋਣਾ ਔਰ ਕਦੇ ਰਹਿਤ ਦਾ ਤਿਆਗ ਨਹੀਂ ਕਰਨਾ।
ਦੁਰਜਨ ਸੇਤੀ ਪ੍ਰੀਤ ਨਾ ਕਰੋ,
ਜਿਹੜਾ ਦੁਰਜਨ ਆਦਮੀ ਹੈ ਭੈੜਾ ਬਿਰਤੀ ਵਾਲਾ, ਦੁਰਜਨ ਕਹਿੰਦੇ ਨੇ ਖੋਟੀ ਬਿਰਤੀ ਮਾੜੀ ਬਿਰਤੀ ਵਾਲਾ ਇਨਸਾਨ, ਉਹਦੇ ਨਾਲ ਕਦੇ ਪ੍ਰੀਤ ਨਹੀਂ ਕਰਨੀ। ਦੁਰਜਨ ਤੇ ਖੋਟੇ ਬੰਦੇ ਨਾਲ ਪ੍ਰੀਤ ਕਰੋਗੇ ਉਹਦੀ ਪ੍ਰੀਤ ਦੁਖਦਾਈ ਹੋਵੇਗੀ, ਉਹਦੇ ਨਾਲ ਪਿਆਰ ਪਾਓਗੇ ਪ੍ਰੀਤ ਪਾਓਗੇ ਉਹ ਤੁਹਾਨੂੰ ਦੁੱਖ ਹੀ ਦੇਵੇਗਾ। ਸੱਪ ਕਦੇ ਮਿੱਤ ਨਹੀਂ ਬਣਿਆ ਕਰਦੇ, ਸੱਪ ਨੂੰ ਤੁਸੀਂ ਦੁੱਧ ਪਿਆਓ ਉਹਦੇ ਨਾਲ ਗੱਲ ਬੱਕੜੀਆਂ ਪਾਓ, ਪਰ ਉਸ ਸੱਪ ਦਾ ਸੁਭਾਅ ਹੈ ਉਹਨੇ ਡੱਸਣਾ ਹੀ ਡੱਸਣਾ। ਜਦੋਂ ਉਹਦੇ 'ਚ ਜ਼ਹਿਰ ਵੱਧ ਗਈ ਉਹਨੇ ਡੱਸ ਹੀ ਲੈਣਾ। ਜਿਵੇਂ ਸੱਪ ਕਿਸੇ ਦਾ ਮਿੱਤ ਨਹੀਂ ਬਣਦਾ, ਇਸੇ ਤਰ੍ਹਾਂ ਦੁਰਜਨ ਆਦਮੀ ਵੀ ਕਦੇ ਕਿਸੇ ਦਾ ਮਿੱਤਰ ਨਹੀਂ ਬਣਿਆ ਕਰਦਾ, ਉਹ ਵੀ ਕਦੇ ਕਿਸੇ ਦਾ ਮਿੱਤ ਨਹੀਂ ਬਣਦਾ, ਦੁਰਜਨ ਵੀ ਕਦੇ ਕਿਸੇ ਦਾ ਮਿੱਤਰ ਨਹੀਂ ਬਣਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਦੁਰਜਨ ਵਿਅਕਤੀ ਹੈ ਉਹਦੀ ਕਦੇ ਪ੍ਰੀਤ ਨਹੀਂ ਕਰਨੀ।
ਹਿਰਦੇ ਰੋਸ ਕਾਮ ਪਰ ਹਰੋ,
ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਬਚਨ ਆਉਂਦੇ ਨੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਿਸ ਭਾਗੋ। ਕਾਮ ਤੇ ਕ੍ਰੋਧ ਤੇ ਦੁਰਜਨ ਦੀ ਸੰਗਤ, ਭੈੜੇ ਬੰਦਿਆਂ ਦੀ ਸੰਗਤ, ਦੁਰ ਨਾਮ ਹੈ ਭੈੜੇ ਤੇ ਮਾੜੇ, ਜਨ ਨਾਮ ਹੈ ਬੰਦਿਆਂ ਦਾ, ਜਿਹੜੇ ਮਾੜੇ ਇਨਸਾਨ ਨੇ ਜਿਨ੍ਹਾਂ ਦੀ ਭੈੜੀ ਤੇ ਖੋਟੀ ਬਿਰਤੀ ਹੈ ਕਾਮੀ ਕ੍ਰੋਧੀ, ਉਹਨਾਂ ਦੀ ਸੰਗਤ ਨਹੀਂ ਕਰਨੀ। ਤੇ ਫਿਰ ਆਪਣੇ ਹਿਰਦੇ ਰੋਸ ਕਾਮ ਪਰ ਹਰੋ, ਆਪਣੇ ਹਿਰਦੇ ਦੇ ਵਿੱਚੋਂ ਕ੍ਰੋਧ ਤੇ ਕਾਮ ਆਦਿਕ ਦੀਆਂ ਜਿਹੜੀਆਂ ਬਿਰਤੀਆਂ ਹਨ ਉਹਦਾ ਤਿਆਗ ਕਰੋ। ਕਾਮ ਨੂੰ ਵੀ ਤਿਆਗੋ, ਕ੍ਰੋਧ ਨੂੰ ਵੀ ਤਿਆਗੋ, ਇਹਦੇ ਤਿਆਗ ਵਾਸਤੇ ਯਤਨਸ਼ੀਲ ਹੋਣਾ ਹੈ। ਆਪਣੇ ਹਿਰਦੇ ਵਿੱਚੋਂ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਵਿਕਾਰਾਂ ਨੂੰ ਤਿਆਗਣ ਵਾਸਤੇ ਯਤਨਸ਼ੀਲ ਹੋਣਾ। ਗੁਰਸਿੱਖ ਨੇ ਯਤਨ ਇਹ ਹੋਵੇ ਕਿ ਕਦੇ ਸਾਡੇ ਤੇ ਕਾਮ ਹਾਵੀ ਨਾ ਹੋਵੇ, ਯਤਨ ਇਹ ਹੋਵੇ ਕਿ ਕ੍ਰੋਧ ਹਾਵੀ ਨਾ ਹੋਵੇ, ਲੋਭ ਦੀ ਬਿਰਤੀ ਸਾਡੇ ਹਿਰਦੇ ਚ ਪ੍ਰਚੰਡ ਨਾ ਹੋਵੇ, ਮਮਤਾ ਦੀ ਬਿਰਤੀ ਆ ਜਾਏ ਤੇ ਕਿਤੇ ਸਾਡੇ ਚ ਪਕਸ਼ਪਾਤ ਦੀ ਬਿਰਤੀ ਨਾ ਆ ਜਾਏ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਆਪਣੇ ਹਿਰਦੇ ਵਿੱਚੋਂ ਕਾਮ ਤੇ ਰੋਸ ਕ੍ਰੋਧ ਆਦਿਕ ਇਹਨਾਂ ਨੂੰ ਪਰਹਰਨਾ, ਇਹਨਾਂ ਨੂੰ ਤਿਆਗਣਾ ਹੈ।
ਜੋ ਮਾਰਗ ਮੈਂ ਬੈਠੂ ਨਾ ਏ,
ਚੁਰਸਤਾ ਹੋਵੇ ਉੱਥੇ ਨਹੀਂ ਬੈਠਣਾ। ਚਹੁ ਮਾਰਗ, ਚਹੁ ਮਾਰਗ ਚੁਰਸਤਾ ਹੋਵੇ, ਉੱਥੇ ਬੈਠਣ ਦੀ ਲੋੜ ਨਹੀਂ। ਚੁਰਸਤੇ ਦੇ ਵਿੱਚ ਬੈਠੋਗੇ, ਕੋਈ ਸੱਜਿਓਂ ਆ ਰਿਹਾ, ਕੋਈ ਖੱਬਿਓਂ ਆ ਰਿਹਾ, ਕੋਈ ਸਾਹਮਣਿਓਂ ਆ ਰਿਹਾ, ਕੋਈ ਪਿੱਛੋਂ ਆ ਰਿਹਾ। ਖਿੰਡਾਬ ਦੀ ਬਿਰਤੀ ਜੇ ਕਿਤੇ ਬੈਠਣਾ ਵੀ ਪਵੇ ਤੇ ਪਾਸੇ ਹੋ ਕੇ ਬੈਠ ਜਾਓ ਜਿੱਥੇ ਚੁਰਸਤਾ ਨਾ ਹੋਵੇ। ਚੁਰਸਤੇ ਵਿੱਚ ਬੈਠਣ ਵਾਸਤੇ ਮਹਾਰਾਜ ਜੀ ਰੋਕ ਰਹੇ ਨੇ ਕਿ ਚੁਰਸਤੇ ਵਿੱਚ ਵੀ ਨਹੀਂ ਕਿਤੇ ਬੈਠਣਾ। ਚੁਰਸਤੇ ਦੇ ਵਿੱਚੋਂ ਪਤਾ ਨਹੀਂ ਕਿਹੜੀ ਚੀਜ਼ ਮੂੰਹ ਤਾਣੀ ਹੋ ਕੇ ਉੱਤੇ ਵੀ ਆਣ ਪਵੇ, ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਇਸ ਦਾ ਵੀ ਵਰਜਣ ਕਰਨਾ ਹੈ।
ਟੁੱਟਾ ਬਾਸਨ ਮੰਜੀ ਲਾਹੇ,
ਟੁੱਟਾ ਭਾਂਡਾ ਹੋਵੇ ਉਸ ਟੁੱਟੇ ਬਰਤਨ ਨੂੰ ਜਾਂ ਟੁੱਟਾ ਮੰਜਾ ਹੋਵੇ ਉਹਦਾ ਵੀ ਛੇਤੀ ਤਿਆਗ ਕਰ ਸਕਦਾ ਹੋਵੇ ਤੇ ਤਿਆਗ ਦੇਵੇ। ਟੁੱਟਾ ਭਾਂਡਾ ਹੁਣ ਮੂੰਹ ਨੂੰ ਲਾਵੇ, ਪਤਾ ਨਹੀਂ ਕਿਹੜੇ ਵੇਲੇ ਉਹ ਟੁੱਟੇ ਬਰਤਨ ਨਾਲ ਜਦੋਂ ਜਲ ਪਾਣੀ ਛਕੇ ਮੂੰਹ ਨੂੰ ਲਾਵੇ ਤੇ ਉਹ ਮੂੰਹ ਵੀ ਛਿੱਲਿਆ ਜਾਏ, ਮੂੰਹ ਤੇ ਵੀ ਜ਼ਖਮ ਹੋ ਜਾਏ, ਧਾਤ ਜੋ ਹੈ। ਇਸ ਕਰਕੇ ਨਿੱਕੀਆਂ ਨਿੱਕੀਆਂ ਗੱਲਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਨੇ। ਪਾਤਸ਼ਾਹ ਕਹਿੰਦੇ ਟੁੱਟੇ ਭਾਂਡਾ ਹੁਣ ਉਹਦੇ ਵਿੱਚੋਂ ਜੇ ਕੋਈ ਸਬਜ਼ੀ ਭਾਜੀ ਪਾਓਗੇ, ਟੁੱਟੇ ਬਰਤਨ ਦੇ ਵਿੱਚ ਕਿਸੇ ਪ੍ਰਕਾਰ ਦੀ ਵਸਤੂ ਪਾਓਗੇ, ਉਹ ਵੀ ਉਹਦੇ ਵਿੱਚ ਨਹੀਂ ਟਿਕਣੀ, ਉਹ ਜ਼ਮੀਨ ਤੇ ਵੀ ਡਿੱਗੇਗੀ, ਬਿਸਤਰੇ ਤੇ ਵੀ ਡਿੱਗੇਗੀ, ਥੱਲੇ ਵੀ ਡਿੱਗੇਗੀ। ਇਸ ਕਰਕੇ ਇਸੇ ਤਰ੍ਹਾਂ ਮੰਜਾ ਆਦਿਕ ਜਿਹੜਾ ਟੁੱਟਾ ਹੋਵੇ ਉਹਦੀ ਵੀ ਵਰਤੋਂ ਨਹੀਂ ਕਰਨੀ।
ਉਰਦ ਸਵਾਸ ਤੋਏ ਆਗਾ ਪਾਏ,
ਉਰਦ ਸਵਾਸ ਜਿਵੇਂ ਹੌਕਾ ਜਾ ਨਹੀਂ ਭਰਦੇ, ਹੌਕੇ ਨਹੀਂ ਭਰਨੇ ਪਰਮਾਤਮਾ ਦੇ ਹੁਕਮ ਤੋਂ ਬਾਹਰ ਜਾ ਕੇ। ਕਈ ਓਦਾਂ ਹੀ ਹੋਕਾ ਭਰੀ ਜਾਂਦੇ ਨੇ, ਹਾਏ ਕੀ ਬਣੇਗਾ ਹੁਣ, ਏਦਾਂ ਨਹੀਂ ਕਹਿਣ ਲੱਗ ਪੈਂਦੇ ਹਾਏ ਕੀ ਹੋਵੇਗਾ ਹੁਣ। ਮਹਾਰਾਜ ਕਹਿੰਦੇ ਜਿਹੜਾ ਸਿੱਖ ਹੈ ਉਹ ਏਦਾਂ ਦੇ ਹੌਕੇ ਨਾ ਭਰੇ, ਹਾਏ ਹਾਏ ਨਾ ਕਰੇ ਆਪਣੇ ਮੁੱਖੋਂ। ਗੁਰਸਿੱਖ ਨੇ ਪਰਮੇਸ਼ਰ ਦੇ ਭਾਣੇ ਵਿੱਚ ਉਹਦੇ ਹੁਕਮ ਚ ਰਹਿਣਾ, ਜੋ ਹੋਵੇਗਾ ਭਲਾ ਹੀ ਹੋਵੇਗਾ, ਜੋ ਹੋਵੇਗਾ ਉਹਦੇ ਹੁਕਮ ਦੇ ਵਿੱਚ, ਕਿਉਂਕਿ ਜੋ ਵੀ ਹੋਣਾ ਉਹਦੀ ਆਗਿਆ ਵਿੱਚ ਹੀ ਹੋਣਾ ਨਾ। ਪਰਮੇਸ਼ਰ ਦੀ ਆਗਿਆ ਤੋਂ ਬਾਹਰ ਤਾਂ ਕੁਝ ਨਹੀਂ ਵਰਤਣਾ, ਉਹਦੇ ਹੁਕਮ ਚ ਹੀ ਸਾਰਾ ਕੁਝ ਵਰਤਣਾ ਹੈ। ਇਸ ਕਰਕੇ ਵਾਹਿਗੁਰੂ ਦਾ ਹੁਕਮ ਸਿਰ ਮੱਥੇ ਪ੍ਰਵਾਨ ਕਰਕੇ ਕਦੇ ਹੌਕੇ ਜੇ ਨਹੀਂ ਭਰਨੇ। ਔਰ ਇਸੇ ਤਰ੍ਹਾਂ ਧੋਏ ਆਧਾ ਪਾਏ, ਜਦੋਂ ਦਰਬਾਰ ਵਿੱਚ ਆਉਣਾ ਅੱਧੇ ਪੈਰ ਨਹੀਂ ਧੋਣੇ, ਪੂਰੇ ਪੈਰ ਧੋਣੇ ਨੇ। ਉੱਥੇ ਜੋੜੇ ਲਾ ਕੇ ਜਦੋਂ ਚਰਨ ਪੌਲ ਦੇ ਵਿੱਚ ਆ ਕੇ ਗੁਰਸਿੱਖ ਚਰਨ ਧੋਂਦੇ ਨੇ, ਕਈ ਤਾਂ ਧੋ ਕੇ ਆ ਜਾਂਦੇ ਨੇ, ਕਈਆਂ ਨੂੰ ਬਰਛੇ ਵਾਲੇ ਲੜਦੇ ਰਹਿ ਜਾਂਦੇ ਨੇ ਵੀ ਉਹ ਪੈਰ ਧੋ ਕੇ ਆਓ, ਪੈਰ ਧੋ ਕੇ ਆਓ, ਮਾੜਾ ਜੀ ਖਾਨਾ ਪੂਰਤੀ ਜੀ ਕਰਕੇ ਪੈਰ ਰੱਖ ਕੇ ਫਿਰ ਅੰਦਰ ਆ ਜਾਂਦੇ। ਹੁਣ ਤਾਂ ਚਲੋ ਸਰਦੀਆਂ ਸ਼ੁਰੂ ਹੋ ਗਈਆਂ ਨੇ, ਗਰਮੀਆਂ ਵਿੱਚ ਵੀ ਲੋਕਾਂ ਦਾ ਇਹੀ ਆਲਮ ਹੁੰਦਾ ਵੀ ਪੈਰ ਨਹੀਂ ਭਿਉਣੇ, ਪਤਾ ਨਹੀਂ ਕੀ ਗੱਲ ਹੈ, ਕਿਉਂ ਪਾਣੀ ਤੋਂ ਸੰਗਦੇ ਨੇ ਜੈਨੀਆਂ ਵਾਂਗੂ। ਜੈਨੀ ਪਾਣੀਆਂ ਤੋਂ ਪਾਣੀ ਤੋਂ ਡਰਦੇ ਨੇ ਨਾ, ਪਾਣੀ ਦੇਖ ਸਕਾਂ ਹੀ ਇਹ ਵੀ ਡਰੀ ਜਾਂਦੇ ਨੇ। ਚਲੋ ਪ੍ਰਬੰਧਕਾਂ ਨੇ ਉੱਦਮ ਕੀਤਾ, ਉਹਨਾਂ ਆਖਿਆ ਵੀ ਸਰਦੀ ਹੈ, ਠੰਡਾ ਪਾਣੀ ਹੁੰਦਾ, ਉਹਨਾਂ ਨੇ ਗੀਜ਼ਰ ਲਾ ਦਿੱਤੇ ਨਾਲ ਵੀ ਚਲੋ ਪਾਣੀ ਗਰਮ ਵੀ ਹੋਵੇ। ਗਰਮ ਪਾਣੀ ਵੀ ਆਉਣ ਲੱਗ ਪਿਆ, ਫਿਰ ਵੀ ਧੋ ਕੇ ਆਉਣ ਵਾਸਤੇ ਇਹ ਰਾਜੀ ਨਹੀਂ ਹੁੰਦੇ। ਕਈ ਤਾਂ ਮੈਂ ਲੜਦੇ ਵੀ ਵੇਖੇ ਨੇ ਉਹਨਾਂ ਬਰਛੇ ਵਾਲੇ ਸਿੰਘਾਂ ਨਾਲ। ਇੱਕ ਸੱਜਣ ਖੜਾ ਸੀ, ਉਹਨੂੰ ਕਹੇ ਵੀ ਸਿੰਘ ਭਾਈ ਤੂੰ ਪੈਰ ਧੋ ਕੇ ਅੰਦਰ ਜਾ, ਪਿੱਛੇ ਕੁਝ ਦਿਨਾਂ ਦੀ ਗੱਲ ਹੈ, ਮੈਂ ਲੰਘਿਆ ਆਉਂਦਾ ਸੀ ਕੋਲੋਂ। ਕਹਿੰਦਾ ਜੀ ਮੈਨੂੰ ਡਾਕਟਰ ਨੇ ਰੋਕਿਆ ਹੋਇਆ, ਪੈਰਾਂ ਤੇ ਪਾਣੀ ਨਹੀਂ ਪਾਉਣਾ। ਉਹੀ ਬੰਦਾ ਅਗਲੇ ਦਿਨ ਵੇਖਿਆ ਆਪਣੇ ਆਪ ਹੀ ਪਾਣੀ ਦੇ ਵਿੱਚੋਂ ਲੰਘਿਆ ਜਾਵੇ। ਉਸ ਦਿਨ ਕਹਿ ਦਿੱਤਾ ਉਹਨੇ ਵੀ, ਕਹਿੰਦਾ ਮੈਨੂੰ ਡਾਕਟਰ ਨੇ ਰੋਕਿਆ ਹੋਇਆ, ਪੈਰ ਚੰਗੇ ਭਲੇ, ਜਾਂ ਤਾਂ ਹੋਵੇ ਕੋਈ ਜ਼ਖਮ ਹੋਵੇ ਕਿਸੇ ਤਰ੍ਹਾਂ ਦਾ, ਉਹ ਵੀ ਗੱਲ ਕੋਈ ਨਹੀਂ। ਬਸ ਲੋਕਾਂ ਨੇ ਬਹਾਨੇ ਬਣਾਏ ਨੇ ਆਪਣੀ ਮਰਜ਼ੀ ਕਰਨ ਦੇ। ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦਰਬਾਰ ਵਿੱਚ ਆਉਣਾ ਹੈ, ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਆਉਣਾ, ਕਿਉਂਕਿ ਰਸਤੇ ਵਿੱਚ ਪਤਾ ਨਹੀਂ ਕਿਹੋ ਕਿਹੋ ਜਿਹੀ ਗੰਦਗੀ ਪੈਰਾਂ ਨੂੰ ਲੱਗੀ ਹੋਵੇ, ਕਿੱਦਾਂ ਦਾ ਮਿੱਟੀ ਘੱਟਾ ਪੈਰਾਂ ਨੂੰ ਲੱਗਾ ਹੋਵੇ, ਸਤਿਗੁਰਾਂ ਦੇ ਦਰਬਾਰ ਵਿੱਚ ਆਉਣਾ, ਪਵਿੱਤਰ ਹੋ ਕੇ ਆਉਣਾ ਚਾਹੀਦਾ ਨਾ। ਗੁਰੂ ਸਾਹਿਬ ਦੇ ਦਰਬਾਰ ਵਿੱਚ ਆਉਣਾ, ਪਵਿੱਤਰ ਹੋ ਕੇ ਆਉਣਾ ਚਾਹੀਦਾ। ਠੀਕ ਹੈ, ਪਵਿੱਤਰਤਾ ਨਾਮ ਸਿਮਰਨ ਨਾਲ ਹੀ ਬਣਦੀ ਹੈ, ਪਰ ਘੱਟੋ ਘੱਟ ਸਰੀਰ ਸ਼ੁੱਧ ਰੱਖਣਾ ਤਾਂ ਸਾਡਾ ਫਰਜ਼ ਬਣਦਾ ਨਾ, ਵੀ ਸਰੀਰ ਨੂੰ ਸ਼ੁੱਧ ਰੱਖਣਾ, ਕਿ ਪੈਰ ਹੱਥ ਜਿਹੜੇ ਨੇ ਉਹ ਸ਼ੁੱਧ ਕਰਕੇ ਫਿਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਉਣਾ ਹੈ, ਸੰਗਤ ਵਿੱਚ ਵਿਚਰਨਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ, ਧੋਏ ਆਧਾ ਪਾਏ। ਇਹ ਨੀ ਵੀ ਅੱਧੇ ਜੇ ਪੈਰ ਧੋ ਲੈਣੇ ਨੇ, ਪੈਰ ਚੰਗੀ ਤਰ੍ਹਾਂ ਧੋ ਕੇ ਫਿਰ ਦਰਬਾਰ ਦੇ ਵਿੱਚ ਆਵੇ।
ਦਾਂਤਨ ਸੋ ਨੱਕ ਦੇ ਤਰਤਾਏ।
ਹਾਂ, ਇਹ ਵੀ ਕਈਆਂ ਨੂੰ ਆਦਤ ਹੁੰਦੀ ਹੈ ਵੀ ਦੰਦਾਂ ਦੇ ਨਾਲ ਆਪਣੇ ਹੱਥਾਂ ਦੇ ਨੂੰਹ ਵੱਢੀ ਜਾਂਦੇ ਨੇ, ਮੂੰਹ ਚ ਦੰਦ ਉਂਗਲਾਂ ਦੇ ਜਿਹੜੇ ਨਖੂਨ ਨੇ ਉਹ ਪਾਏ ਹੁੰਦੇ ਨੇ, ਦੰਦਾਂ ਦੇ ਨਾਲ ਚਿੱਥ ਚਿੱਥ ਕੇ ਲਾਈ ਜਾਂਦੇ ਨੇ। ਇਹ ਤਾਂ ਹੁਣ ਡਾਕਟਰ ਵੀ ਕਹਿੰਦੇ ਨੇ ਵੀ ਇਹ ਕੰਮ ਨਾ ਕਰਿਆ ਕਰੋ। ਸਤਿਗੁਰੂ ਜੀ ਨੇ ਉਦੋਂ ਹੀ ਕਹਿ ਦਿੱਤਾ ਸੀ ਭਾਈ ਕਿ ਦੰਦਾਂ ਦੇ ਨਾਲ ਆਪਣੇ ਹੱਥਾਂ ਦੇ ਨੂੰਹ ਨਹੀਂ ਕੱਟਣੇ, ਨੂੰਹ ਕੱਟਣ ਵਾਸਤੇ ਹੋਰ ਔਜ਼ਾਰ ਸਾਧਨ ਨੇ ਉਹਨਾਂ ਦੀ ਵਰਤੋਂ ਕਰੋ। ਇਹ ਵੀ ਭੈੜੀ ਆਦਤ ਹੈ, ਇਹ ਸਭਿਅਕ ਗੱਲ ਨਹੀਂ ਨਾ ਹੈ। ਸਤਿਗੁਰੂ ਜੀ ਸਾਨੂੰ ਸਭਿਅਤਾ ਵੀ ਦੱਸ ਰਹੇ ਨੇ, ਕਿਉਂਕਿ ਬੜੇ ਗਰੀਬ ਤੇ ਪਛੜੇ ਲੋਕ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਿੱਖ ਬਣ ਰਹੇ ਸਨ, ਜਿਹੜੇ ਸਮਾਜ ਦੀ ਸਭਿਅਤਾ ਤੋਂ ਜਾਣੂ ਹੀ ਨਹੀਂ ਸਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਮਾਜ ਦੀ ਅਸਲੀ ਸਭਿਅਤਾ ਕੀ ਹੁੰਦੀ ਹੈ, ਉੱਚੀ ਸੁੱਚੀ ਸਭਿਅਤਾ ਕੀ ਹੁੰਦੀ। ਉਹਨਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਸਾਰੀਆਂ ਸਤਿਗੁਰੂ ਜੀ ਸਮਝਾਉਂਦੇ ਕਿ ਭਾਈ ਆਪਣੇ ਦੰਦਾਂ ਦੇ ਨਾਲ ਕਦੇ ਵੀ ਆਪਣੇ ਹੱਥਾਂ ਦੇ ਜਿਹੜੇ ਨੂੰਹ ਨੇ ਉਹ ਰਿਤਾਏ ਤੋੜਨੇ ਨਹੀਂ ਹਨ, ਯਾਨੀ ਕਿ ਉਹਨਾਂ ਨੂੰ ਤੋੜਨ ਵਾਸਤੇ ਦੰਦਾਂ ਦੇ ਹੱਥਾਂ ਦੇ ਜਿਹੜੇ ਨੂੰਹ ਨੇ ਕੱਟਣ ਵਾਸਤੇ ਹੋਰ ਜਿਹੜੇ ਸਾਧ ਨੇ ਉਹਨਾਂ ਦੀ ਵਰਤੋਂ ਕਰਨੀ ਹੈ, ਦੰਦਾਂ ਦੀ ਵਰਤੋਂ ਨਹੀਂ ਕਰਨੀ।
ਖਾਵਤ ਬੇਰ ਸਹਿਬਕ ਬਾਦ।
ਹਾਂ, ਜਦੋਂ ਪ੍ਰਸ਼ਾਦਾ ਪਾਣੀ ਛਕਣਾ ਉਦੋਂ ਬਿਨਾਂ ਗੱਲ ਤੋਂ ਬੱਕੜਵਾਦ ਨਾ ਬੋਲੀ ਜੇ, ਭੈੜੀਆਂ ਗੱਲਾਂ ਨਾ ਕਰੀ ਜੇ, ਬੋਲੀ ਜੇ ਉੱਚੀ ਉੱਚੀ ਹੱਸੀ ਜੇ, ਨਾਲੇ ਖਾਈ ਜਾਵੇ ਨਾਲੇ ਹੱਸੀ ਜਾਵੇ, ਇਹ ਵੀ ਯੋਗ ਨਹੀਂ। ਪ੍ਰਸ਼ਾਦਾ ਛਕ ਰਿਹਾ ਗੁਰੂ ਸਾਹਿਬ ਦੀ ਪਰਮੇਸ਼ਰ ਦੀ ਦਿੱਤੀ ਦਾਤ ਸਮਝ ਕੇ ਉਹਨੂੰ ਅੰਗੀਕਾਰ ਕਰ, ਛਕ ਕੇ ਅੰਨ ਦੇਵਤਾ ਹੈ ਔਰ ਦੇਵਤੇ ਰੂਪੀ ਇਸ ਅੰਨ ਦਾ ਸਤਿਕਾਰ ਕਰਕੇ ਅੰਨ ਛਕ। ਇਹਨੇ ਉੱਚੀ ਉੱਚੀ ਹੱਸੀ ਜਾਵੇ, ਨਾਲ ਹੋਰ ਸੱਜਣ ਮਿੱਤਰ ਬੈਠੇ ਨੇ, ਕਈ ਤਾਂ ਲੰਗਰ ਵਿੱਚ ਵੀ ਬਹਿ ਕੇ ਹੱਸੀ ਜਾਂਦੇ ਉੱਚੀ ਉੱਚੀ, ਨਾਲੇ ਹੋਰ ਤਾਂ ਕਿਤੇ ਬਹਿ ਕੇ ਜਿੱਥੇ ਛਕਣਾ ਉੱਥੇ ਤਾਂ ਹੱਸਣਾ ਹੀ ਹੈ, ਉੱਥੇ ਤਾਂ ਨਹੀਂ ਛੱਡਦੇ, ਪਰ ਲੰਗਰ ਵਿੱਚ ਵੀ ਪੰਗਤਾਂ ਵਿੱਚ ਵੀ ਬੈਠੇ ਹੋਣ ਉੱਥੇ ਵੀ ਉੱਚੀ ਉੱਚੀ ਆਵਾਜ਼ ਚ ਨਾਲੇ ਹੋਰ ਹੋਰ ਹੀ ਗੱਲਾਂ ਕਰੀ ਜਾਣਗੇ। ਮਹਾਰਾਜ ਜੀ ਕਹਿੰਦੇ ਭੋਜਨ ਛਕਣ ਸਮੇਂ ਉੱਚਾ ਉੱਚਾ ਹੱਸਣ ਦੀ ਲੋੜ ਨਹੀਂ ਹੈ, ਜ਼ਰੂਰੀ ਕੋਈ ਬਚਨ ਹੋਵੇ ਉਹ ਭਾਵੇਂ ਕਰ ਲਵੇ, ਨਾਲ ਦੇ ਕੋਈ ਸਾਥੀ ਬੈਠਾ ਕਰਨਾ ਪਵੇ, ਕੋਈ ਵਸਤੂ ਮੰਗਣੀ ਹੈ ਬੋਲ ਕੇ ਮੰਗ ਲਵੇ, ਪਰ ਐਸਾ ਨਹੀਂ ਹੈ ਕਿ ਉੱਚੀ ਉੱਚੀ ਹੱਸੀ ਜਾਵੇ ਜਾਂ ਹੋਰ ਬੱਕੜਵਾਦ। ਇੱਥੇ ਸਤਿਗੁਰੂ ਜੀ ਨੇ ਬਕਵਾਦ ਸ਼ਬਦ ਵਰਤਿਆ, ਬਕਵਾਦ ਦਾ ਮਤਲਬ ਸਿੱਧਾ ਪੰਜਾਬੀ ਚ ਅਰਥ ਕਰਾਂਗੇ ਬਕਵਾਸ। ਕਹਿੰਦੇ ਏਦਾਂ ਹੀ ਨਹੀਂ ਬਿਨਾਂ ਗੱਲ ਤੋਂ ਬਕਵਾਸ ਕਰੀ ਜਾਏ, ਬੱਕੜਵਾਦ ਮੂੰਹ ਤੋਂ ਮੁੱਖ ਤੋਂ ਬੋਲੀ ਜਾਏ।
ਭੋਜਨ ਪੀਛੇ ਪੇਟ ਜੋ ਥਾਪ।
ਫਿਰ ਪ੍ਰਸ਼ਾਦਾ ਛਕਣ ਤੋਂ ਬਾਅਦ ਢਿੱਡ ਤੇ ਥਾਪੜੀ ਨਾ ਦੇਵੇ। ਆਹ, ਕਹਿੰਦੇ ਅੱਜ ਢਿੱਡ ਭਰ ਗਿਆ, ਚੰਗੀ ਤਰ੍ਹਾਂ ਥਾਪੜਾ ਜਿਹਾ ਦੇ ਕੇ ਢਿੱਡ ਨੂੰ। ਕਹਿੰਦੇ ਏਦਾਂ ਨਾ ਕਰੇ, ਮਨਮੁੱਖਾਂ ਦੀਆਂ ਆਦਤਾਂ ਨੇ, ਛਕ ਲਿਆ ਭੋਜਨ, ਛਕ ਕੇ ਪਰਮੇਸ਼ਰ ਦਾ ਸ਼ੁਕਰ ਕਰੇ ਕਿ ਇਹ ਦਾਤਿਆ ਸ਼ੁਕਰ ਹੈ ਤੇਰਾ। ਭੋਜਨ ਛਕਣ ਤੋਂ ਬਾਅਦ ਪੇਟ ਨੂੰ ਥਾਪ ਦੇਣ ਦੀ ਲੋੜ ਨਹੀਂ ਹੈ, ਥਾਪੜਾ ਦੇਣ ਦੀ ਲੋੜ ਨਹੀਂ ਹੈ।
ਰੋਬੈ ਹੱਸੈ ਨਾ ਕਬ ਗੁਰ ਆਗੈ।
ਗੁਰੂ ਸਾਹਿਬ ਜੀ ਦੇ ਅੱਗੇ ਨਾ ਕਦੇ ਰੋਵੇ ਤੇ ਨਾ ਕਦੇ ਹੱਸੇ, ਸਤਿਗੁਰਾਂ ਦੇ ਸਾਹਮਣੇ ਨਾ ਕਦੇ ਰੋਵੇ ਨਾ ਕਦੇ ਹੱਸੇ, ਸਹਿਨਸ਼ੀਲ ਸੁਭਾਅ ਵਿੱਚ ਰਹੇ। ਹਾਂ, ਇੱਕ ਅਵਸਥਾ ਐਸੀ ਬਣਦੀ ਵੀ ਹੈ ਜਿੱਥੇ ਰੋਣਾ ਵੀ ਸੁੱਤੇ ਸਿੱਧ ਹੁੰਦਾ ਤੇ ਹੱਸਣਾ ਵੀ ਸੁੱਤੇ ਸਿੱਧ ਹੁੰਦਾ, ਉਹ ਵੱਖਰੀ ਗੱਲ ਹੈ। ਉੱਥੇ ਵੈਰਾਗ ਦੀ ਅਵਸਥਾ ਵਿੱਚ ਕਿਸੇ ਦੇ ਨੇਤਰਾਂ 'ਚੋਂ ਹੰਝੂ ਵਹਿੰਦੇ ਨੇ ਤੇ ਕੋਈ ਵਿਗਾਸ ਵਿੱਚ ਆ ਕੇ ਮੁਸਕਰਾਉਂਦਾ ਵੀ ਹੈ, ਉਹ ਅਵਸਥਾ ਵੱਖਰੀ ਹੈ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ, ਉਹ ਅਵਸਥਾ ਪ੍ਰਵਾਨ ਹੈ। ਪਰ ਉੱਦਾਂ ਜਾਣ ਬੁੱਝ ਕੇ ਰੋਵੀ ਜਾਵੇ, ਜਾਣ ਬੁੱਝ ਕੇ ਹੱਸੀ ਜਾਵੇ, ਖਿੜ ਖਿੜ ਕੇ ਹੱਸੀ ਜਾਵੇ, ਸਤਿਗੁਰਾਂ ਦਾ ਕੋਈ ਅਦਬ ਸਤਿਕਾਰ ਨਹੀਂ ਨਾ ਰਹਿੰਦਾ ਫਿਰ, ਕਿ ਸਤਿਗੁਰਾਂ ਦਾ ਅਦਬ ਸਤਿਕਾਰ ਨਹੀਂ ਰਹਿੰਦਾ, ਖਿੜ ਖਿੜ ਕੇ ਸਾਹਮਣੇ ਗੁਰੂ ਸਾਹਿਬ ਦੇ ਹੱਸੀ ਜਾਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਬਿਨਾਂ ਕਾਰਨ ਤੋਂ ਬਿਨਾਂ ਗੱਲ ਤੋਂ ਹੀ। ਤੇ ਬਿਨਾਂ ਗੱਲ ਤੋਂ ਹੀ ਰੋਈ ਜਾਣਾ ਸਤਿਗੁਰਾਂ ਦੇ ਗੁਰਬਾਰ ਦੇ ਵਿੱਚ ਸਤਿਗੁਰਾਂ ਦੇ ਸਨਮੁਖ ਇਹ ਵੀ ਯੋਗ ਨਹੀਂ ਹੈ।
ਲਖਮੀ ਨਾਸ਼ ਦਰਦਰੀ ਪਾਗੇ,
ਇੱਦਾਂ ਦਾ ਕੰਮ ਕਰਦਾ ਉੱਪਰ ਜਿਹੜੇ ਦੱਸੇ ਨੇ, ਕਹਿੰਦੇ ਉਹਦੀ ਸਾਰੀ ਮਾਇਆ ਵਿਭੂਤੀ ਖਤਮ ਹੋ ਜਾਂਦੀ, ਉਹ ਕੰਗਾਲ ਬਣ ਜਾਂਦਾ ਜਿਹੜਾ ਇੱਦਾਂ ਦੇ ਕੰਮ ਕਰਦਾ ਨਾ ਉੱਪਰ ਜਿਹੜੇ ਦੱਸੇ ਨੇ ਵੀ ਪ੍ਰਸ਼ਾਦਾ ਛੱਕ ਕੇ ਪੇਟ ਨੂੰ ਥਾਪੜਾ ਦਿੰਦਾ, ਅੰਨ ਛੱਕਦਿਆਂ ਹੱਸਦਾ, ਮਸ਼ਕਰੀਆਂ ਕਰਦਾ ਤੇ ਜਾਂ ਦੰਦਾਂ ਦੇ ਨਾਲ ਨੋਹਾਂ ਨੂੰ ਵੱਢਦਾ ਜਾਂ ਏਦਾਂ ਦੇ ਕੰਮ ਕਰਦਾ ਜਿਹੜੇ ਉੱਪਰ ਦੱਸੇ ਨੇ, ਕਹਿੰਦੇ ਭਾਵੇਂ ਲਛਮੀ ਦਾ ਮਾਇਆਪਤੀ ਵੀ ਹੋਵੇ ਨਾ, ਉਹਦੀ ਲਛਮੀ ਨਾਸ ਹੋ ਜਾਂਦੀ ਹੈ, ਉਹਦੇ ਘਰ ਦਲਿੱਦਰੀ ਆ ਜਾਂਦੀ, ਦਰਿੱਦਰੀ ਦਾ ਮਤਲਬ ਗਰੀਬੀ ਆ ਜਾਂਦੀ ਹੈ, ਉਹ ਕੰਗਾਲ ਬਣ ਜਾਂਦਾ ਹੈ।
ਮਗ ਮੈਂ ਸੈਨ ਰਾਮ ਭੋਜ,
ਤੇਜ ਨਹੀਂ ਸੌਣਾ, ਮਗ ਮੈਂ ਸ਼ੈਨ, ਰਾਹ ਦੇ ਵਿੱਚ ਨਹੀਂ ਕਿਤੇ ਸੌਣਾ। ਰਸਤੇ ਵਿੱਚ ਸੌਣ ਦਾ ਮਤਲਬ ਹੁੰਦਾ ਵੀ ਕਿੰਨੇ ਰੋਜ਼ ਅਨੇਕ ਪ੍ਰਕਾਰ ਦੇ ਘਟਨਾਵਾਂ ਘਟਦੀਆਂ ਰਸਤੇ ਕਿ ਸੁੱਤੇ ਪਏ ਦਰੜੇ ਜਾਂਦੇ ਨੇ, ਉਦਾਂ ਵੀ ਰਾਹ ਵਿੱਚ ਸੌਣਾ ਯੋਗ ਨਹੀਂ ਹੈ, ਕਿਸੇ ਦੇ ਰਸਤੇ ਦੀ ਰੁਕਾਵਟ ਬਣਨਾ। ਤੇ ਫਿਰ ਰਾਹ ਮੈਂ ਭੋਜ, ਰਸਤੇ ਦੇ ਵਿੱਚ ਟੁਰਦਿਆਂ ਟੁਰਦਿਆਂ ਖਾਣਾ ਵੀ ਨਹੀਂ ਹੈ, ਭੋਜਨ ਵੀ ਨਹੀਂ ਛਕਣਾ। ਭੋਜਨ ਛਕਣ ਵਾਸਤੇ ਇੱਕ ਭਲਾ ਸਥਾਨ, ਨੇਕ ਸਥਾਨ ਹੋਵੇ ਜਿੱਥੇ ਬਹਿ ਕੇ ਅਦਬ ਨਾਲ ਭੋਜਨ ਛਕ ਸਕੇ, ਇਸ ਕਰਕੇ ਰਸਤੇ ਵਿੱਚ ਭੋਜਨ ਵੀ ਨਹੀਂ ਛਕਣਾ।
ਮਲ ਮੂਤਰ ਨੇ ਮਗ ਮੈਂ ਰੋਜ਼,
ਹਾਂ ਇੱਕ ਸਮਾਂ ਉਹ ਵੀ ਆਇਆ ਸੀ ਵੀ ਜਦੋਂ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਵੀ ਛਕਣਾ ਪਿਆ, ਉਹ ਸਮਾਂ ਵੀ ਆਇਆ ਸੀ। ਉਹਦੇ ਬਾਰੇ ਲਿਖਦੇ ਨੇ ਕਿ ਚੱਲ ਤੋ ਖਾਵੈ ਅਰ ਬੈਠੋ ਹੀ ਸੋਵੈ, ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਹੀ ਸੌ ਲੈਂਦੇ ਨੇ, ਘੋੜਿਆਂ ਤੇ ਟੁਰੇ ਟੁਰੇ ਜਾਂਦੇ ਪ੍ਰਸ਼ਾਦਾ ਛਕ ਲੈਂਦੇ। ਉਹ ਸਮਾਂ ਸੀ, ਬਹਿ ਕੇ ਖਾਣ ਦਾ ਸਮਾਂ ਹੀ ਨਹੀਂ ਸੀ ਵੀ ਪ੍ਰਸ਼ਾਦਾ ਬਹਿ ਕੇ ਕਿੱਥੇ ਛਕੀਏ, ਪਿੱਛੇ ਪਤਾ ਨਹੀਂ ਕਿਹੜੇ ਵੇਲੇ ਦੁਸ਼ਮਣਾਂ ਨੇ ਆ ਜਾਣਾ, ਉਹਨਾਂ ਨੇ ਹਮਲਾ ਕਰ ਦੇਣਾ, ਕਿੱਧਰੋਂ ਹਮਲਾ ਹੋ ਜਾਣਾ, ਉਹ ਇੱਕ ਵੱਖਰਾ ਵਿਸ਼ਾ ਹੈ। ਇਹ ਤਾਂ ਆਮ ਜ਼ਿੰਦਗੀ ਦੀ ਗੱਲ ਹੋ ਰਹੀ ਹੈ, ਜਦੋਂ ਅਸੀਂ ਨੋਰਮਲ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ। ਤੇ ਫਿਰ ਮਹਾਰਾਜ ਜੀ ਕਹਿੰਦੇ ਰਸਤੇ 'ਚ ਭੋਜਨ ਨਹੀਂ ਕਰਨਾ, ਮਲ ਮੂਤਰ ਨੇ ਮਗ ਮੈਂ ਰੋਜ਼, ਰਸਤੇ ਦੇ ਵਿੱਚ ਮਲ ਮੂਤਰ ਦਾ ਤਿਆਗ ਨਹੀਂ ਕਰਨਾ। ਜਿਹੜਾ ਰਸਤਾ ਹੈ ਉੱਥੋਂ ਲੋਕਾਂ ਨੇ ਲੰਘਣਾ, ਲੰਘਣ ਵਾਲੇ ਰਸਤੇ ਦੇ ਉੱਤੇ ਮਲ ਮੂਤਰ ਦਾ ਤਿਆਗ ਕਰੋਗੇ ਤੇ ਉੱਥੋਂ ਲੰਘਣ ਵਾਲੇ ਲੋਕ ਦੁਖੀ ਹੋਣਗੇ, ਘਿਰਣਾ ਕਰਨਗੇ, ਉਹਨਾਂ ਦੇ ਅੰਦਰ ਘਿਰਣਾਵਾਦੀ ਬਿਰਤੀ ਬਣੇਗੀ, ਹੋ ਸਕਦਾ ਉਹ ਜਾਂਦੇ ਜਾਂਦੇ ਗਾਲਾਂ ਵੀ ਕੱਢ ਕੇ ਜਾਣ। ਪਤਾ ਨਹੀਂ ਲੋਕਾਂ ਨੂੰ ਇੱਦਾਂ ਦਾ ਵੀ ਸੁਭਾਅ ਹੈ ਕਿ ਉਹ ਰਸਤਾ ਵੀ ਮੈਲਾ ਕਰਕੇ ਰੱਖ ਦਿੰਦੇ ਨੇ, ਇਸ ਕਰਕੇ ਰਸਤੇ ਵਿੱਚ ਗੰਦਗੀ ਦਾ ਤਿਆਗ ਨਾ ਕਰੇ।
ਗਾਏ ਬਿਪਰ ਕੋ ਪਾਏ ਨਾ ਛੁਵੈ,
ਗੁਰਸਿੱਖ ਦਾ ਕੰਮ ਨਹੀਂ ਕਿਸੇ ਗਊ ਦੇ ਗੋਡਿਆਂ ਨੂੰ ਹੱਥ ਲਾਵੇ, ਗੁਰਸਿੱਖ ਨੇ ਗਊ ਦੇ ਗੋਡੇ ਨਹੀਂ ਛੂਹਣੇ, ਗੁਰਸਿੱਖ ਨੇ ਕਿਸੇ ਬਾਹਮਣ ਦੇ ਪੈਰ ਨਹੀਂ ਛੂਹਣੇ। ਗਾਏ ਬਿਪਰ ਕੋ ਪਾਏ ਨਾ ਛੁਵੈ, ਨਾ ਗਊ ਦੇ ਤੇ ਨਾ ਹੀ ਬ੍ਰਾਹਮਣ ਦੇ ਪੈਰ, ਇਹ ਜਿਨ੍ਹਾਂ ਦੀ ਹੋਵੇਗੀ ਮਾਤਾ ਉਹ ਛੂਹਣ ਛੂਹਦੇ ਨੇ ਤਾਂ ਉਹਨਾਂ ਨੂੰ ਪ੍ਰਵਾਨ, ਜਿਨ੍ਹਾਂ ਦੀ ਹੋਣਗੇ ਬ੍ਰਾਹਮਣ ਗੁਰੂ ਉਹਨਾਂ ਦੇ ਪੈਰ ਛੂਹਦੇ ਨੇ ਛੂਹਣ, ਪਰ ਸਿੱਖ ਦੇ ਗੁਰਦੇਵ ਹੀ ਮਾਤਾ ਨੇ, ਗੁਰਦੇਵ ਹੀ ਪਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਅਸੀਂ ਤਾਂ ਆਪਣੇ ਸਤਿਗੁਰਾਂ ਦੇ ਚਰਨ ਪੂਜਣੇ ਨੇ, ਗੁਰੂ ਦੇ ਚਰਨ ਪੂਜਣੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਿੱਖ ਆ ਉਹ ਕਿਸੇ ਗਊ ਤੇ ਬ੍ਰਾਹਮਣ ਦੇ ਪੈਰ ਨਾ ਛੂਵੇ, ਉਹਨਾਂ ਦੇ ਪੈਰਾਂ ਦਾ ਸਪਰਸ਼ ਨਾ ਕਰੇ।
ਅੰਨ ਭੁਗਤ ਕੀ ਨਿੰਦ ਨਾ ਪਵੇ,
ਜਿਹੜਾ ਪ੍ਰਸ਼ਾਦਾ ਅੰਨ ਇੱਕ ਵਾਰੀ ਛਕ ਲਿਆ ਉਹ ਛਕੇ ਹੋਏ ਦੀ ਨਿੰਦਾ ਨਹੀਂ ਕਰਨੀ, ਬੜਾ ਮਾੜਾ ਸੀ, ਬੜਾ ਭੈੜਾ ਸੀ, ਕਈ ਖਾ ਕੇ ਵੀ ਨਾ, ਖਾਣ ਤੋਂ ਬਾਅਦ ਉਸ ਅੰਨ ਦੀ ਨਿੰਦਾ ਕਰਦੇ, ਬੜਾ ਮਾੜਾ ਅੰਨ ਸੀ, ਬੜਾ ਭੈੜਾ ਜਿਹਾ ਪ੍ਰਸ਼ਾਦਾ, ਮੈਂ ਤਾਂ ਮਸਾਂ ਹੀ ਖਾਧਾ, ਮਸਾਂ ਹੀ ਛਕਿਆ, ਜਿਹੜਾ ਇੱਕ ਵਾਰੀ ਛਕ ਹੀ ਲਿਆ ਉਹਦੀ ਨਿੰਦਾ ਕੀ ਕਰਨੀ ਹੋਈ ਹੁਣ, ਨਾਲੇ ਆਪਣੇ ਮਨ ਚ ਵੀ ਗਲਾਨੀ ਆਈ ਜਾਣੀ ਵੀ ਮੈਂ ਏਦਾਂ ਦਾ ਖਾ ਲਿਆ, ਏਦਾਂ ਦੀ ਬਿਰਤੀ, ਇਹ ਵੀ ਢਹਿੰਦੀ ਕਲਾ ਦੀ ਬਿਰਤੀ ਹੈ ਨਾ। ਮਾਨਸਿਕਤਾ ਦੇ ਤੌਰ ਦੇ ਉੱਤੇ ਵੇਖੀਏ ਤੇ ਨਿਵਾਣ ਵਾਲੇ ਪਾਸੇ ਜਾਣ ਵਾਲੀ ਗੱਲ ਹੈ। ਜਿਹੜਾ ਅੰਨ ਛਕ ਲਿਆ ਉਸ ਛਕੇ ਹੋਏ ਅੰਨ ਦੀ ਨਿੰਦਾ ਨਾ ਕਰੇ।
ਰਹਿ ਇਕਾਂਤ ਬੈਠ ਕਰ ਧਿਆਨਾ,
ਜੇ ਹੋ ਸਕੇ ਤੇ ਆਪਣੇ ਜੀਵਨ ਦਾ ਬਹੁਤਾ ਸਮਾਂ ਇਕਾਂਤ ਵਿੱਚ ਬੈਠ ਕੇ ਪਰਮੇਸ਼ਰ ਦਾ ਧਿਆਨ ਕਰੇ। ਹਾਂ ਜੇ ਬੈਠਣਾ ਰਿਸ਼ਤੇਦਾਰਾਂ ਵਿੱਚ, ਸੰਬੰਧੀਆਂ ਵਿੱਚ, ਸੱਜਣਾ ਮਿੱਤਰਾਂ ਵਿੱਚ ਬਹਿ ਕੇ ਗੁਰਮਤਿ ਦੀ ਗੱਲ ਕਰ ਲਵੇ, ਸਮਾਂ ਮਿਲਿਆ ਤਾਂ ਇਕਾਂਤ ਵਿੱਚ ਬੈਠੇ, ਇਕਾਂਤ ਵਿੱਚ ਬੈਠ ਕੇ ਆਪਣੇ ਜੀਵਨ ਦਾ ਬਹੁਤਾ ਸਮਾਂ ਪਰਮੇਸ਼ਰ ਦੇ ਧਿਆਨ ਵਿੱਚ ਬਤੀਤ ਕਰੇ। एकांत रह, एकांत बैठ कर ध्यान, एकांत विच रहे जा संगत विच भी बैठा ता अपने ध्यान विच मगन हो के लिबलीन हो के रहे।
हिरदय गनैन चितवत नाना,
और अपने हिरदे विच अनेकां प्रकार दियां चितवनियां ना चितवे। एकांत विच बैठा ध्यान करे, साधना करे, सिमरन करे, और अपने मन च कई प्रकार दियां जिहड़ियां चितवनियां ने उन्हां नूं चित भी ना जावे, ए इदां होना चाहीदा, इहो इदां होना चाहीदा। नाना प्रकार दियां चितवनियां नूं अपने हिरदे चों शांत करके रखे।
पांबर नारी पर की बुरे,
हां महाराज जी कहिंदे भाई जिहड़ी पांबर पापण इस्त्री होवे पराए दी, विभचारणी होवे, ओह गुरसिख वास्ते बुरी है।
राजदूत की मैत्री छुरे,
जे कोई राजे दा किसे दा दूत है, कहिंदे ओहदी मित्रताई भी छुरी दा कम करदी है। किसे राजे दा कोई दूत है ना, ओ तुहाडा मित्र भी बन जे तां वी उहने तुहाडियां कल्लियां कल्लियां गल्लां जिहड़ियां ने राजे तक पहुंचाउणियां, तुहाडी कोई कमी दिस गई उहने राजे नूं दसणी। इस करके किसी भी राजे दे दूत दी जिहड़ी मैत्री है, मित्रताई है, वह बुरी है, वो छुरी दे समान है। वो पता नहीं केड़े वेले जड़ कट के रख देवे, केड़े वेले खत्म करके रख देवे।
सकल रात जागत न रहे,
सारी रात बिना गल तो जागदा न रहे सिख, बिना गल तो बिना कारण तो उदा ही सारी रात जागदा न रहे। जागना ता परमेश्वर दे भजन विच जागना ता जाग लवे, एहो जिहा जागना प्रवान भी है, जागना जागद निका, हर कीर्तन मैं जागना, ऐसा जागना प्रवान भी है जिहड़ा परमेश्वर दे सिमरती विच अकाल पुरख दी याद विच जागना होवे, उहदी सिमरती विच जागना होवे, उह जागना प्रवान भी है। उदा बिना गल तो ही आ पार्टियां दे विच इधर उधर सज्जे खब्बे दौड़दिया होया सारी सारी रात बिना गल तो गलियां दे विच अपनियां गड्डियां भजाई जाणियां, कदे इधर कदे उधर। कहिंदे सिख दा कम नहीं है कि बिना कारण तो सारी रात जागदा रहे।
मैथन बहुत बार न गए,
मैथन कहिंदे ने काम क्रीड़ा आदिक जिहड़ी क्रिया है शरीर दी, इह भी बहुत बेर ना ग्रहण करे।
शिथल दूत अन्यासी सिख,
आलसी दूत ते अन अभ्यासी सिख। शिथल दूत दा मतलब हुंदा जिहड़ा आलसी दूत होवे ते अन अभ्यासी जिहड़ा सिख होवे।
कच्चा सुका त्यागै आमक,
कच्चा ते सुका जिहड़ा आमक है, मास है, ओ भी गुरसिख त्याग करके रखे, ओदा भी त्याग करे।
पर की रमती नारी छोर,
पराए दी भोगी हुई इस्त्री दा परत्यागी होवे, यानी कि पर इस्त्री गामी ना होवे सिख। ए गल सतगुरु जी बार बार सानू समझाउंदे ने, क्योंकि बड़े बड़े सूरमे योधे इत्थे आके गर्क हो जांदे ने, इत्थे आके डिग जांदे ने। दुश्मन अपनियां चालां चलण वास्ते वड्डियां वड्डियां योधियां दे कोल औरतां भेजदिया करदे सन, और औरतां दे उहनां जालां विच फस के बहुत वड्डे वड्डे सूरमे अपने करैक्टर तों डिग के मारे गए सन। तो सतगुरु सच्चे पातशाह जी महाराज जी कहिंदे कदे भी पर नारी दी रमत नहीं करनी।
जो अपनी इंद्री है ठौर,
जिहड़ियां अपनियां इंद्रियां ने उहनां नूं सांभ के रखणा, यानी कि अपनियां इंद्रियां ते काबू करके रखणा। अखां बुरा वेखण तों, कन्नां नूं बुरा सुणन तों, जबान नूं स्वादां तों, हत्थां नूं बुरा करण तों, पैरां नूं बुरे थां ते चल के जाण तों, ਇਦਾਂ ਆਪਣੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਇਹਨਾਂ ਇੰਦਰੀਆਂ ਤੇ ਕਾਬੂ ਕਰਕੇ ਰੱਖਣਾ, ਇੰਦਰੀ ਜਿੱਤ ਹੋ ਕੇ ਰਹਿਣਾ ਹੈ।
ਦੰਭ ਨਾਸ ਕੀ ਮਤਸਰ ਤਜੈ,
ਪਖੰਡ ਦਾ ਤਿਆਗ ਕਰੇ, ਗੁਰਸਿੱਖ ਪਖੰਡੀ ਨਾ ਹੋਵੇ। ਅੱਜ ਪਖੰਡ ਦੀ ਪੂਜਾ ਕਲਯੁੱਗ ਵਿੱਚ ਬੜੀ ਹੁੰਦੀ ਹੈ, ਜਿੱਥੇ ਕੋਈ ਪਖੰਡ ਜਿਹਾ ਵਿਖਾਣ ਲੱਗ ਪਵੇ ਲੋਕ ਕਹਿੰਦੇ ਜੀ ਬੜਾ ਭਲਾ ਆਦਮੀ ਹੈ, ਬੜਾ ਭਲਾ ਸਿੱਖ ਹੈ, ਵੇਖੋ ਜੀ ਕਿੰਨਾ ਇਹਦੇ ਅੰਦਰ ਵਿਰਾਗ ਹੈ, ਕਿੰਨਾ ਇਹਦੀ ਬੋਲੀ ਦੇ ਵਿੱਚ ਰਸ ਹੈ। ਪਖੰਡ ਵੇਖ ਕੇ ਉਲਝ ਜਾਂਦੇ ਹਾਂ ਅਸੀਂ। ਮਹਾਰਾਜ ਜੀ ਕਹਿੰਦੇ ਸਿੱਖ ਦਾ ਕੰਮ ਹੀ ਨਹੀਂ ਹੈ ਪਖੰਡ ਕਰਨਾ, ਦੰਭੀ ਨਾ ਹੋਵੇ ਸਿੱਖ। ਜਿੱਥੇ ਦੰਭ ਉੱਥੇ ਨਾਸਤਕੀ, ਨਾਸਤਕ ਬਿਰਤੀ ਨਾ ਹੋਵੇ ਸਿੱਖ ਦੇ ਅੰਦਰ ਕਿ ਮੈਂ ਰੱਬ ਨੂੰ ਨਹੀਂ ਮੰਨਦਾ। ਨਾਸਤਕ ਕਿਹਨੂੰ ਕਹਿੰਦੇ ਨੇ? ਜਿਹੜਾ ਪਰਮਾਤਮਾ ਦੀ ਆਸਥਾ, ਪਰਮੇਸ਼ਰ ਚ ਆਸਥਾ ਨਹੀਂ ਰੱਖਦਾ ਉਹਨੂੰ ਨਾਸਤਕ ਕਹਿੰਦੇ ਨੇ। ਕਹਿੰਦੇ ਜਿਹੜਾ ਸਿੱਖ ਹੈ ਉਹ ਨਾਸਤਕੀ ਬਿਰਤੀ ਨਾ ਰੱਖੇ, ਉਹ ਇਹ ਬਿਰਤੀ ਰੱਖੇ ਪਰਮੇਸ਼ਰ ਹੈ ਔਰ ਹਰ ਜਗ੍ਹਾ ਤੇ ਹੈ, ਹਰ ਥਾਂ ਤੇ ਹੈ, ਹਰ ਜਗ੍ਹਾ ਤੇ ਹਜ਼ੂਰ ਹੈ। ਹੈ ਹਜ਼ੂਰ ਕਤ ਦੂਰ ਬਤਾਵ ਹੋ, ਕਹਿੰਦੇ ਉਹ ਦੂਰ ਹੈ ਹੀ ਨਹੀਂ, ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ, ਹਰ ਜਗ੍ਹਾ ਤੇ ਸਾਹਮਣੇ ਹੈ। ਏਦਾਂ ਦੀ ਬਿਰਤੀ ਸਿੱਖ ਆਪਣੇ ਅੰਦਰ ਬਣਾ ਕੇ ਰੱਖੇ ਔਰ ਮਤਸਰ ਤਜੈ ਆਪਣੇ ਹਿਰਦੇ ਵਿੱਚੋਂ ਜਿਹੜੀ ਈਰਖਾ ਹੈ ਉਸ ਈਰਖਾ ਨੂੰ ਆਪਣੇ ਹਿਰਦੇ ਚੋਂ ਤਿਆਗ ਦੇਵੇ।
ਅਸੂਆ ਨਿੰਦਾ ਚਿੰਤਨਾ ਭਜੈ,
ਦਵੈਸ਼ ਦਾ ਕਦੇ ਵੀ ਆਪਣੇ ਹਿਰਦੇ ਚ ਚਿੰਤਨ ਨਾ ਕਰੇ, ਨਾ ਹੀ ਕਿਸੇ ਦੀ ਨਿੰਦਾ ਕਰੇ। ਨਿੰਦਾ ਵੀ ਨਹੀਂ ਕਰਨੀ, ਸਿੱਖ ਨੇ ਕਿਸੇ ਦੀ ਨਿੰਦਾ ਦਾ ਵੀ ਤਿਆਗੀ ਹੋਵੇ। ਤੇ ਫਿਰ ਚਿੰਤਨਾ ਭਜੈ, ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਰੱਖੇ। ਇਹ ਬਿਰਤੀ ਬਣਾ ਕੇ ਰੱਖੇ ਕਿ ਚਿੰਤਾ ਹੈ ਪਰਮੇਸ਼ਰ ਅਕਾਲ ਪੁਰਖ ਤੈਨੂੰ ਹੈ, ਤੂੰ ਪੈਦਾ ਕੀਤਾ, ਤੂੰ ਹੀ ਪੈਦਾ ਕੀਤਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਪਰਮੇਸ਼ਰ ਨੂੰ ਹੀ ਚਿੰਤਾ ਸਾਡੀ, ਉਸੇ ਨੇ ਸਾਨੂੰ ਪੈਦਾ ਕੀਤਾ। ਉਹ ਤਾਂ ਪਾਣੀ ਵਿੱਚ ਤੇ ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦੇਣ ਵਾਲਾ ਹੈ।
ਖਗ ਤਰਵਰ ਜਗ ਬਾਸ ਨਿਹਾਰੈ,
ਔਰ ਆਪਣੇ ਅੰਦਰ ਇਹ ਬਿਰਤੀ ਰੱਖੇ ਕਿ ਜਿਵੇਂ ਪੰਛੀ ਦਰਖਤ ਤੇ ਰਹਿੰਦਾ ਨਾ, ਉਹ ਦਰਖਤ ਨਾਲ ਮਮਤਾ ਪਾ ਕੇ ਨਹੀਂ ਰੱਖਦਾ ਇਹ ਮੇਰਾ ਹੀ ਹੈ, ਕਹਿੰਦੇ ਏਦਾਂ ਬਿਰਤੀ ਬਣਾ ਕੇ ਰੱਖੇ ਕਿ ਸੰਸਾਰ ਵਿੱਚ ਵੀ ਮੇਰਾ ਇੰਨਾ ਕੁ ਚਿਰ ਵਸੇਰਾ ਜਿੰਨਾ ਕੁ ਦਰਖਤ ਦੇ ਉੱਤੇ ਪੰਛੀ ਦਾ ਹੁੰਦਾ, ਜਿੰਨਾ ਕੁ ਇੱਕ ਪੰਛੀ ਦਾ ਦਰਖਤ ਦੇ ਉੱਤੇ ਵਸੇਰਾ ਹੁੰਦਾ, ਮੇਰਾ ਵੀ ਇਹ ਸੰਸਾਰ ਦੇ ਵਿੱਚ ਕੇਵਲ ਇੰਨਾ ਕੁ ਵਸੇਬਾ, ਇੱਕ ਦਿਨ ਮੈਂ ਵੀ ਇਹ ਸੰਸਾਰ ਰੂਪੀ ਦਰਖਤ ਤੋਂ ਉਡਾਰੀ ਮਾਰ ਕੇ ਉੱਡ ਜਾਣਾ ਹੈ।
ਰਹਿਣ ਬਿਨਾ ਨਿਜ ਤਤ ਵਿਚਾਰੈ,
ਔਰ ਆਪਣੇ ਹਿਰਦੇ ਵਿੱਚ ਏਦਾਂ ਦੀ ਬਿਰਤੀ ਰੱਖ ਕੇ ਰਾਤ ਦਿਨ ਆਪਣੇ ਨਿਜ ਤਤਵ ਦੀ ਵਿਚਾਰ ਕਰੇ, ਨਿਜ ਆਤਮ ਤਤ ਦੀ ਵਿਚਾਰ ਕਰੇ।
ਯੇ ਵਿਰਾਗ ਲਕ ਜਗਤ ਅਸਾਰਾ,
ਔਰ ਆਪਣੇ ਹਿਰਦੇ ਚ ਵਿਰਾਗ ਦੀ ਬਿਰਤੀ ਧਾਰਨ ਕਰਕੇ ਇਸ ਜਗਤ ਨੂੰ ਅਸਾਰ ਸਮਝੇ ਕਿ ਇਹ ਜਗਤ ਅਸਾਰ ਹੈ, ਇਹ ਸਾਰਭੂਤ ਨਹੀਂ ਹੈ, ਇਹ ਜਗਤ ਅਸਾਰ ਰੂਪ ਹੈ, ਇਹ ਬਿਨਸ ਜਾਣ ਵਾਲਾ ਹੈ। ਏਦਾਂ ਦਾ ਵੈਰਾਗ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੇ।
ਦੇ ਪ੍ਰਾਣ ਗੁਣ ਆਤਮ ਨਿਆਰਾ,
ਔਰ ਆਪਣੀ ਇਸ ਦੇਹ ਨੂੰ, ਪ੍ਰਾਣਾਂ ਨੂੰ ਔਰ ਤਿੰਨਾਂ ਗੁਣਾਂ ਨੂੰ ਆਤਮਾ ਤੋਂ ਨਿਆਰਾ ਕਰਕੇ ਸਮਝੇ ਕਿ ਮੇਰੀ ਇਹ ਦੇਹ, ਪ੍ਰਾਣ ਔਰ ਤਿੰਨ ਗੁਣ ਮੇਰੀ ਆਤਮਾ ਤੋਂ ਨਿਆਰੇ ਨੇ, ਮੇਰੀ ਆਤਮਾ ਇਹਨਾਂ ਤੋਂ ਨਿਆਰੀ ਹੈ, ਵੱਖਰੀ ਹੈ।
ਸੁਣ ਕਰ ਸ਼ਾਸਤਰ ਗਰਭ ਗਵਾਵੇ,
ਔਰ ਬਾਣੀ ਸੁਣ ਕੇ, ਮਹਾਂਪੁਰਖਾਂ ਦੇ ਬਚਨ ਸੁਣ ਕੇ, ਗੁਰੂ ਕੀ ਬਾਣੀ ਸੁਣ ਕੇ ਆਪਣੇ ਹਿਰਦੇ ਦਾ ਹੰਕਾਰ ਤਿਆਗ ਦੇਵੇ, ਆਪਣੇ ਹਿਰਦੇ ਦੇ ਗਰਭ ਨੂੰ ਗਵਾ ਦੇਵੇ।
ਕਾਹੂ ਵਸਤੂ ਨੇ ਨਾ ਲਾਵੇ,
ਕਿਸੇ ਵੀ ਵਸਤੂ ਨਾਲ ਆਪਣੇ ਮਨ ਵਿੱਚ ਪੱਕਾ ਨੇ ਨਾ ਲਾ ਕੇ ਰੱਖੇ, ਕਿਸੇ ਵੀ ਪਦਾਰਥ ਨਾਲ, ਕਿਸੇ ਵੀ ਵਸਤੂ ਨਾਲ ਆਪਣੇ ਮਨ ਚ ਮੋਹ ਦੀ ਬਿਰਤੀ ਨਾ ਰੱਖੇ।
ਧੀਰਜ ਸੋ ਵਿਵਹਾਰ ਘਟਾਵੇ,
ਔਰ ਧੀਰਜ ਦੇ ਸਹਿਤ ਆਪਣੇ ਵਿਵਹਾਰਾਂ ਨੂੰ ਬਹੁਤਾ ਵਧਾਵੇ ਨਾ, ਸੀਮਤ ਕਰਕੇ ਰੱਖੇ।
ਸਹਿਜ ਸਹਿਜ ਸਭ ਸੋ ਛੁਟਕਾਵੇ,
ਸਹਿਜੇ ਸਹਿਜੇ ਹੌਲੇ ਹੌਲੇ ਕਰਕੇ ਸਭ ਕੁਝ ਆਪਣੇ ਹਿਰਦੇ ਵਿੱਚੋਂ, ਉਹਨਾਂ ਦੀ ਜਿਹੜੀ ਮਮਤਾ ਹੈ ਪਦਾਰਥਾਂ ਦੀ, ਵਸਤੂਆਂ ਦੀ, ਵਿਵਹਾਰਾਂ ਦੀ, ਉਹ ਮਮਤਾ ਆਪਣੇ ਹਿਰਦੇ ਚੋਂ ਸਹਿਜੇ ਸਹਿਜੇ ਘਟਾਉਂਦੇ ਚਲੇ ਜਾਣਾ, ਛੁਟਕਾਉਂਦੇ ਚਲੇ ਜਾਣਾ।
ਜੀਸੇ ਕੁਦੀ ਸਮਤ ਕਾ ਬੋਧਕ,
ਔਰ ਹਾਂ ਜੇ ਕੋਈ ਕੁਦੀ ਦਿਸੇ, ਭਾਵ ਇਹੋ ਜਿਹਾ ਕੁਮਤ ਵਾਲਾ ਬੰਦਾ ਦਿਸੇ, ਉਹਨੂੰ ਸੁਮਤ ਬਖਸ਼ਣੀ, ਉਹਨੂੰ ਸੁਮਤ ਦੇਣੀ ਹੈ।
ਪ੍ਰਾਣ ਆਪਾਨ ਕੀ ਗਤ ਕਾ ਸੋਧਕ,
ਆਪਣੇ ਜਿਹੜੇ ਪ੍ਰਾਣ ਨੇ ਸਰੀਰ ਵਿੱਚ ਚੱਲ ਰਹੇ, ਅਪਾਨ ਜਿਨ੍ਹਾਂ ਨੂੰ ਕਹਿੰਦੇ ਨੇ, ਪੰਜ ਪ੍ਰਕਾਰ ਦੇ ਪ੍ਰਾਣ ਹੁੰਦੇ ਨੇ, ਉਹਨਾਂ ਚੋਂ ਇੱਕ ਅਪਾਨ ਨੇ, ਜਿਹੜੇ ਚੱਲ ਰਹੇ ਨੇ ਸਾਡੇ ਸਰੀਰ ਵਿੱਚ ਨਾਸਕਾ ਰਾਹੀਂ ਆਉਂਦੇ ਨੇ, ਕਹਿੰਦੇ ਉਹਨਾਂ ਸਵਾਸਾਂ ਨੂੰ ਪਰਮੇਸ਼ਰ ਦੇ ਸਿਮਰਨ ਦੇ ਨਾਲ ਬਤੀਤ ਕਰਨਾ ਹੈ।
ਬੜੀ ਬੇਰ ਭੋਜਨ ਨਾ ਖਾਏ,
ਬਹੁਤੀ ਬੇਰ ਖਾਣ ਨਾ ਬਹਿ ਜੇ, ਇਹ ਨੀ ਵੀ ਸਾਰਾ ਦਿਨ ਖਾਣ ਹੀ ਬੈਠਾ ਰਹੇ, ਬਹੁਤੀ ਬੇਰ ਭੋਜਨ ਨੀ ਕਰਨਾ, ਜਦੋਂ ਲੋੜ ਪਵੇ ਉਦੋਂ ਭੋਜਨ ਗ੍ਰਹਿਣ ਕਰਨਾ ਹੈ।
ਮਨ ਵਡਿਆਈ ਆਪਣਾ ਨਾ ਗਾਏ,
ਕਦੇ ਆਪਣੀ ਵਡਿਆਈ ਆਪਣੇ ਮੁਖੋਂ ਨਾ ਕਰੀ ਜਾਵੇ, ਮੈਂ ਬੜਾ ਚੰਗਾ, ਮੈਂ ਬੜੇ ਮਰਜ਼ੀਆਂ ਵਧੀਆ ਕੰਮ ਕੀਤੇ ਨੇ, ਆਪਣੇ ਮੂੰਹੋਂ ਆਪ ਹੀ ਮੀਆਂ ਮਿੱਠੂ ਨਾ ਬਣੀ ਜਾਵੇ ਕਿ ਮੈਂ ਬੜਾ ਵਧੀਆ ਤੇ ਭਲਾ ਇਨਸਾਨ ਹਾਂ।
ਕੁਸਤ ਕੁਭੋਜ ਸਵਨਾਰੀ ਸ਼ੋਭਾ,
ਕੁਸਤ ਝੂਠ ਬੋਲਣਾ, ਕੁਭੋਜ ਭੈੜਾ ਕਰਨਾ, ਔਰ ਆਪਣੀ ਸਵੈ ਨਾਰੀ ਦੀ ਸ਼ੋਭਾ ਆਪਣੀ ਘਰਵਾਲੀ ਦੇ ਸੋਹਲੇ ਗਾਈ ਜਾਣੇ, ਇਹ ਵੀ ਚੰਗਾ ਨੀ ਨਾ। ਘਰਵਾਲੀ ਦੀ ਉਪਮਾ ਕਰਨੀ, ਉਹ ਵੀ ਆਪਣੀ ਸ਼ੋਭਾ ਹੀ ਹੁੰਦੀ, ਆਪਣੀ ਮੂੰਹ ਤੋਂ ਆਪ ਹੀ ਆਪਣੀ ਸ਼ੋਭਾ ਕਰੀ ਜਾਣੀ, ਇਹ ਨਾ ਆਪਣੀ ਸ਼ੋਭਾ ਕਰਨੀ ਆ ਨਾ ਆਪਣੀ ਸਵੈ ਨਾਰੀ ਦੀ, ਕਿਉਂਕਿ ਉਹ ਵੀ ਤਾਂ ਸਰੀਰ ਦਾ ਅੱਧਾ ਅੰਗ ਹੈ ਨਾ, ਅਰਧਾਂਗਣੀ ਹੈ, ਉਹਦੀ ਸ਼ੋਭਾ ਵੀ ਆਪਣੀ ਸ਼ੋਭਾ ਹੀ ਹੁੰਦੀ ਹੈ। ਇਸ ਕਰਕੇ ਇਹ ਸ਼ੋਭਾ ਵੀ ਕਦੇ ਆਪਣੇ ਮੁਖੋਂ ਨਹੀਂ ਕਰਨੀ।
ਇਹਨਾਂ
ਦਾ ਤਿਆਗ ਕਰਕੇ ਰੱਖੇ ਆਪਣੇ ਹਿਰਦੇ ਵਿੱਚ, ਕਦੇ ਕਿਸੇ ਪ੍ਰਕਾਰ ਦਾ ਲੋਭ ਨਾ ਰੱਖੇ।
ਖਾਲਕੀ ਮਲਕੀ ਨਟਕੀ ਪੰਗਤ,
ਮੂਰਖ ਦੀ ਮਲ ਦੀ ਤੇ ਨਟ ਜਿਹੜਾ ਭੇਸ ਵਟਾਉਣ ਵਾਲਾ ਹੈ, ਉਹਦੀ ਜਿਹੜੀ ਸੰਗਤ ਹੈ, ਉਹਦੀ ਜਿਹੜੀ ਪੰਗਤ ਹੈ, ਉਹਦੇ ਤੋਂ ਦੂਰ ਹੋ ਕੇ ਰਹੇ।
ਪੁੱਤਰ ਪੜਾਵੇ ਸਾਧੂ ਸੰਗਤ,
ਔਰ ਆਪਣੇ ਪੁੱਤਰ ਨੂੰ ਸਾਧੂਆਂ ਦੀ ਸੰਗਤ ਵਿੱਚ ਪੜਾਵੇ, ਸਾਧੂ ਜਨਾਂ ਦੇ ਮੇਲ ਵਿੱਚ ਪੜਾਵੇ।
ਦੇਵ ਭਵਨ ਮੈਂ ਚਿਤ ਚਿਰ ਨਾ ਲਾ ਰਹਾ,
ਦੇਵ ਭਵਨ ਵਿੱਚ ਜਿੱਥੇ ਅਸੀਂ ਪੂਜਾ ਕਰਦੇ ਹਾਂ ਆਪਣੇ ਮਾਲਕ ਦੀ, ਉੱਥੇ ਬਹੁਤਾ ਸਮਾਂ ਨਾ ਰਹੇ। ਯਾਨੀ ਕਿ ਖਾਲਸਾ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵਿਦਿਆਰਥੀ ਮਹਾਂਪੁਰਖ ਦੱਸਦੇ ਨੇ ਕਿ ਸਾਨੂੰ ਮਹਾਂਪੁਰਖਾਂ ਦਾ ਹੁਕਮ ਸੀ ਕਿ ਤੁਸੀਂ ਸੱਚਖੰਡ ਹਰਿਮੰਦਰ ਸਾਹਿਬ ਚੱਕ ਉਦੋਂ ਤੱਕ ਬੈਠਣਾ ਜਦੋਂ ਤੱਕ ਤੁਹਾਡੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਵਿਕਾਰ ਨਹੀਂ ਫੁਰਦਾ ਜਾਂ ਨੀਂਦ ਨਹੀਂ ਆਉਣ ਲੱਗ ਪੈਂਦੀ। ਜੇ ਨੀਂਦ ਆਉਣ ਲੱਗੇ ਜਾਂ ਵਿਕਾਰ ਫੁਰਨ ਲੱਗੇ ਤਾਂ ਉੱਥੋਂ ਉੱਠ ਕੇ ਨਾਲੋ ਨਾਲ ਚਲੇ ਜਾਣਾ। ਵਿਕਾਰ ਫੁਰਨ ਲੱਗੇ ਤਾਂ ਵੀ ਉੱਠ ਜਾਣਾ, ਜੇ ਨੀਂਦ ਆਉਣ ਲੱਗੇ ਤਾਂ ਵੀ ਉੱਠ ਜਾਣਾ। ਗੁਰੂ ਸਾਹਿਬ ਦੇ ਦਰਬਾਰ ਦੀ ਬੇਅਦਬੀ ਨਹੀਂ ਕਰਨੀ, ਇਹ ਵੀ ਆਗਿਆ ਹੈ। ਹਾਂਜੀ,
ਕਰਨੀ ਭੇਦ ਨਾ ਕਿਸੋਂ ਕਹੇ,
ਆਪਣੀ ਕਰਨੀ ਦਾ ਜਿਹੜਾ ਭੇਦ ਹੈ ਉਹ ਕਿਸੇ ਨੂੰ ਨਾ ਕਹੇ।
ਸਮਤਾ ਨਿਤ ਸਭਨ ਕੋ ਹੀਰਾ,
ਸਾਰਿਆਂ ਨੂੰ ਇੱਕ ਸਮ ਕਰਕੇ ਵੇਖੇ, ਇੱਕ ਬਰਾਬਰ ਕਰਕੇ ਵੇਖੇ।
ਨਿਆਏ ਸਮੇਂ ਕੁਛ ਪੱਛ ਨਾ ਤੇਰਾ,
ਜਦੋਂ ਨਿਆ ਕਰਨਾ ਇਨਸਾਫ ਕਰਨਾ ਉਦੋਂ ਪੱਖ ਨਾ ਕਰੇ ਵੀ ਇਹ ਮੇਰਾ ਤੇ ਬਗਾਨਾ ਹੈ। ਜਦੋਂ ਨਿਆਇ ਕਰਨਾ ਹੈ ਇਨਸਾਫ ਕਰਨਾ ਤੇ ਫਿਰ ਉਦੋਂ ਪੱਖ ਤੋਂ ਰਹਿਤ ਹੋ ਕੇ ਕਰੇ।
ਭੋਗਨ ਕੀ ਕੀਰਤ ਨਾ ਕੀਜੈ,
ਸੰਸਾਰ ਦੇ ਜਿਹੜੇ ਭੋਗ ਪਦਾਰਥ ਨੇ ਉਹਨਾਂ ਦੀ ਵਡਿਆਈ ਨਾ ਕਰੇ ਸਿੱਖ।
ਖਾਨ ਪਾਨ ਮੈਂ ਥਿਤ ਮਨ ਭੀਜੈ,
ਖਾਨ ਪਾਨ ਵਿੱਚ ਥਿਤ ਹੋ ਕੇ ਆਪਣੇ ਮਨ ਨੂੰ ਉੱਥੇ ਹੀ ਨਾ ਲਾ ਕੇ ਰੱਖੇ।
ਸੂਦਾ ਹਾਰ ਬਿਹਾਰ ਜੋ ਸੂਦਾ,
ਹਾਰ ਸੂਦਾ ਤੇ ਬਿਹਾਰ ਜਿਹੜਾ ਵਿਵਹਾਰ ਹੈ ਉਹ ਵੀ ਜਿਹੜਾ ਸੂਦਾ ਕਰਕੇ ਰੱਖਣਾ ਹੈ।
ਕਰਤਰ ਸਿੱਖ ਘਰ ਧਨ ਰੁਦਾ,
ਆਪਣੇ ਘਰ ਦੇ ਵਿੱਚ ਜਿਹੜਾ ਗੁਰਸਿੱਖ ਕਰਦਾ ਰਹਿੰਦਾ ਉਹਦਾ ਘਰ ਰੁਦੀਆਂ ਨਾਲ ਧਨ ਨਾਲ ਭਰ ਜਾਂਦਾ ਹੈ। ਜਿਹੜਾ ਗੁਰਸਿੱਖ ਇਸ ਤਰ੍ਹਾਂ ਦੇ ਆਚਰਣ ਤੇ ਵਿਵਹਾਰ ਦਾ ਧਾਰਨੀ ਹੈ। ਇਹ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਧਿਆਨ ਸਿੰਘ ਨੂੰ ਉਪਦੇਸ਼ ਦੇ ਰਹੇ ਨੇ।